ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈ ਤਸਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰਾ ਹੀਰਾ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰ ਗੁਰ ਨਾਮ ਦੀਓ ਰਿਨ ਲਾਥ ਮੇਰਾ ਹੀਰ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮੱਥ ਜਨਮ ਜਨਮ ਕੇ ਕਿਲ ਬਿਖ ਦੁਖ ਉਤਰ ਗੁਰ ਨਾਮ ਦੀਓ ਰਿਨ ਲਾਥ ਮੇਰੇ ਮਨ ਭਾਜ ਰਾਮ ਨਾਮ ਸਭ ਅਰਥ ਗੁਰ ਪੂਰਾ ਹਰ ਨਾਮ ਦੁਰੜਾਇਆ ਬਿਨ ਨਾਵੈ ਜੀਵਨ ਬਿਰਥਾ ਰਹਾਉ ਬਿਨ ਗੁਰ ਮੂੜ ਪਏ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਫਥ ਤਿੰਨ ਸਾਧੂ ਚਾਰਣ ਨਾ ਸੇਵੇ ਕਾਬੂ ਤਿੰਨ ਸਭ ਜਨਮ ਅਕਥ ਜਿਨ ਸਾਧੂ ਚਾਰਣ ਸਾਧ ਪਗ ਸੇਵੇ ਤਿੰਨ ਸਫਲਿਓ ਜਨਮ ਸਨਥ ਮੋਕੋ ਕੀਜੈ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗੰਨਾਥ ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉਂ ਚਾਲਹਿ ਮਾਰਗ ਪੰਥ ਹਮ ਅੰਧਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚਲਹਿ ਮਿਲੰਥ ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉਂ ਚਾਲਹਿ ਮਾਰਗ ਪੰਥ ਹਮ ਅੰਧਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚਲਹਿ ਮਿਲੰਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਗੁਰਿਆਈ ਗੱਦੀ ਤੇ ਵਿਰਾਜਮਾਨ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਵਾਇਮਾਨ ਸਨਮਾਨਯੋਗ ਗੁਰੂ ਸਵਾਰੀ ਸਾਧ ਸੰਗਤ ਜੀਓ ਰੂਹਾਨੀਅਤ ਪਵਿੱਤਰਤਾ ਦੇ ਮਹਾਨ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਅੰਮ੍ਰਿਤ ਵੇਲੇ ਜੋ ਪਾਵਨ ਸ੍ਰੀ ਹੁਕਮਨਾਮਾ ਸਾਹਿਬ ਆਪ ਜੀ ਨੇ ਸਰਵਣ ਕੀਤਾ ਉਸ ਮਹਾਨ ਪਵਿੱਤਰ ਆਏ ਮੁਖਵਾਕ ਦੀ ਵਿਚਾਰ ਸਰਵਣ ਕਰਨ ਲਈ ਆਪ ਜੀ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸੁਸ਼ੋਭਿਤ ਹੋਏ ਹੋ। ਸਮੁੱਚੀ ਦੁਨੀਆਂ ਦੇ ਵਿੱਚ ਕਿਤੇ ਵੀ ਵਸਦਾ ਕੋਈ ਵੀ ਗੁਰੂ ਕਾ ਸਿੱਖ ਹੈ, ਅੱਜ ਦੇ ਦਿਨ ਨੂੰ ਬੜੀ ਹੀ ਸ਼ਰਧਾ ਅਤੇ ਭਾਵਨਾ ਦੇ ਨਾਲ ਮਨਾ ਰਿਹਾ ਹੈ, ਕਿਉਂਕਿ ਅੱਜ ਦੇ ਦਿਨ ਧੰਨ ਧੰਨ ਹਮਾਰੇ ਭਾਗ ਫਿਰ ਆਇਆ ਘਰ ਮੇਰਾ। ਮੀਰੀ ਪੀਰੀ ਦੇ ਮਾਲਕ ਦਲ ਭੰਜਨ ਸੂਰਮੇ ਗੁਰੂ ਵੜਜੋਧੇ ਅਤੇ ਪਰਉਪਕਾਰੀ ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਛੇਵੇਂ ਗੁਰਦੇਵ ਸਤਿਗੁਰੂ ਜੀ ਨੇ ਅਵਤਾਰ ਧਾਰਨ ਕੀਤਾ। ਹਾੜਵਦੀ ਏਕਮ ਸੰਮਤ 1652 ਦਿਨ ਐਤਵਾਰ ਪੂਰਨਮਾਸ਼ੀ ਦੀ ਰਾਤ 6 ਜੂਨ 1595 ਈਸਵੀ ਨੂੰ ਗੁਰੂ ਕੀ ਵਡਾਲੀ ਵਿਖੇ ਆਪ ਜੀ ਨੇ ਅਵਤਾਰ ਧਾਰਿਆ, ਆਪ ਜੀ ਦਾ ਪ੍ਰਕਾਸ਼ ਹੋਇਆ। ਸਤਿਗੁਰੂ ਜੀ ਦੇ ਅਵਤਾਰ ਦੀਆਂ ਸਮੁੱਚੀਆਂ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਅਤੇ ਵਧਾਈਆਂ ਹੋਵਣ। ਗੁਰੂ ਸਵਾਰੇ ਖਾਲਸਾ ਜੀਓ, ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਆਪ ਜੀ ਦੇ ਅਵਤਾਰ ਦੀ ਜੋ ਕਥਾ ਹੈ ਬੜੀ ਅਲੌਕਿਕ, ਬੜੀ ਭਾਵਪੂਰਤ, ਬੜੀ ਗਿਆਨਮਈ, ਆਨੰਦ ਦੀ ਦਾਤੀ ਹੈ। ਇਤਿਹਾਸ ਨੂੰ ਜਦੋਂ ਪੜ੍ਹਦੇ ਹਾਂ ਤਾਂ ਇਸ ਇਤਿਹਾਸ ਵਿੱਚ ਇਸ ਤਰ੍ਹਾਂ ਲਿਖਿਆ ਹੈ ਕਿ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਾਣੀ ਕੇ ਬੋਹਿਥ, ਸ਼ਾਂਤੀ ਦੇ ਪੁੰਜ ਨਿਮਰਤਾ ਦੀ ਹੱਦ ਹਨ। ਆਪ ਜੀ ਦਾ ਦਿਨ ਅਤੇ ਰਾਤ ਕੇਵਲ ਮਨੁੱਖਤਾ ਦੇ ਭਲੇ ਲਈ, ਪਰਉਪਕਾਰ ਲਈ ਬਤੀਤ ਹੋ ਰਿਹਾ ਹੈ। ਜਿੱਥੇ ਆਪ ਸ਼ਾਂਤੀ ਦੇ ਪੁੰਜ ਹਨ, ਸੱਚ ਦਾ ਸੂਰਜ ਹਨ, ਉੱਥੇ ਹੀ ਜਦੋਂ ਸੱਚ ਦੇ ਮਾਰਗ 'ਤੇ ਗੁਰੂ ਜੀ ਚੱਲ ਰਹੇ ਹਨ, ਕੁਝ ਅਗਿਆਨਤਾ, ਹਨੇਰੇ ਅਤੇ ਕਲਯੁਗ ਸ਼ੈਤਾਨ ਤੋਂ ਪ੍ਰੇਰਿਤ ਆਤਮਾਵਾਂ ਇਸ ਸੱਚ ਦੇ ਸੂਰਜ ਦਾ ਵਿਰੋਧ ਵੀ ਕਰ ਰਹੀਆਂ ਨੇ, ਜੋ ਸੁਭਾਵਿਕ ਹੀ ਹੈ, ਹੁੰਦਾ ਹੀ ਹੈ। ਜਿੱਥੇ ਵਾਰੀ ਕੁਝ ਸਾਜ਼ਿਸ਼ਾਂ, ਤਾਕਤਾਂ ਕੰਮ ਕਰ ਰਹੀਆਂ ਨੇ, ਜਿੱਥੇ ਪੂਰੀ ਦੀ ਪੂਰੀ ਸਟੇਟ, ਜਹਾਂਗੀਰ ਬਾਦਸ਼ਾਹ ਉਹਦੇ ਨਾਲ ਧਾਰਮਿਕ ਕੱਟੜਤਾ ਰੱਖਣ ਵਾਲੇ ਅਹਿਮਦ ਸਰਹੰਦੀ ਵਰਗੇ, ਦੀਵਾਨ ਚੰਦੂ ਵਰਗੇ ਗੁਰੂ ਸਾਹਿਬ ਦਾ ਵਿਰੋਧ ਕਰ ਰਹੇ, ਉੱਥੇ ਹੀ ਐਸੇ ਹੱਥ ਕੰਡੇ ਵੀ ਸਟੇਟ ਵੱਲੋਂ ਅਪਣਾਏ ਗਏ ਕਿ ਸਤਿਗੁਰੂ ਮਹਾਰਾਜ ਜੀ ਦੇ, ਗੁਰੂ ਰਾਮਦਾਸ ਜੀ ਦੇ ਸ਼ਹਿਜ਼ਾਦੇ ਬਾਬਾ ਪਿਰਥੀ ਚੰਦ ਨੂੰ ਵੀ ਉਹਨਾਂ ਨੇ ਵਰਗਲਾ ਲਿਆ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵਿਆਹ ਨੂੰ ਲਗਭਗ 16 ਵਰ੍ਹੇ ਹੋ ਗਏ ਸਨ। ਮਾਓ ਨਗਰ ਆਪ ਜੀ ਦਾ ਵਿਆਹ ਹੋਇਆ ਸੀ ਧੰਨ ਧੰਨ ਸਤਿਕਾਰਯੋਗ ਮਾਤਾ ਗੰਗਾ ਜੀ ਨਾਲ, ਬਾਬਾ ਕ੍ਰਿਸ਼ਨ ਚੰਦ ਔਰ ਮਾਤਾ ਧਨਵੰਤੀ ਜੀ ਦੀ ਸ਼ਹਿਜ਼ਾਦੀ ਹੈ। ਬੜੇ ਮਿੱਠੇ ਅਤੇ ਸਰਲ ਸੁਭਾਅ ਦੀ ਮਾਲਕ ਹੈ ਧੰਨ ਮਾਤਾ ਗੰਗਾ ਜੀ। ਦਿਨ ਰਾਤ ਸੇਵਾ ਅਤੇ ਸਿਮਰਨ ਵਿੱਚ ਬਤੀਤ ਹੁੰਦਾ ਹੈ, ਪਰ ਇੱਕ ਐਸੀ ਘਟਨਾ ਘਟਦੀ ਹੈ ਜੋ ਅਸਹਿ ਅਤੇ ਅਕਹਿ ਹੈ। ਹੋਇਆ ਇੰਜ, ਗੁਰੂ ਘਰ ਦੇ ਸ਼ਰਧਾਲੂ ਪ੍ਰੇਮੀ ਗੁਰੂ ਦਾ ਸਤਿਕਾਰ ਆਪਣੇ ਸਰੀਰ ਨਾਲੋਂ, ਆਪਣੇ ਨਾਲੋਂ ਵੱਧ ਕੇ ਕਰਦੇ ਰਹੇ ਹਨ ਔਰ ਕਰਦੇ ਹਨ, ਅੱਗੇ ਨੂੰ ਵੀ ਕਰਦੇ ਰਹਿਣਗੇ। ਸੰਗਤਾਂ ਦੇ ਵੱਲੋਂ ਸ਼ਰਧਾ ਦੇ ਲਈ ਗੁਰੂ ਸਾਹਿਬ ਦੇ ਚਰਨਾਂ ਵਿੱਚ ਬੇਅੰਤ ਭੇਟਾਵਾਂ ਅਰਪਣ ਕੀਤੀਆਂ ਜਾਂਦੀਆਂ। ਉੱਥੇ ਹੀ ਸਤਿਕਾਰਯੋਗ ਮਾਤਾ ਜੀ ਦੇ ਲਈ ਸੋਹਣੇ ਮਖਮਲੀ, ਪਸ਼ਮੀਨੇ ਦੇ ਅਤੇ ਹੋਰ ਕਈ ਤਰ੍ਹਾਂ ਦੇ ਕੀਮਤੀ ਵਸਤਰ ਮਾਤਾ ਜੀ ਦੇ ਚਰਨਾਂ 'ਚ ਭੇਟ ਕੀਤੇ ਜਾਂਦੇ। ਗਰਮੀ ਦੀ ਰੁੱਤ ਆਈ, ਮਾਤਾ ਜੀ ਨੇ ਆਪਣੇ ਵਸਤਰ ਜੋ ਸੋਹਣੇ ਸਨ ਉਹਨਾਂ ਨੂੰ ਸੁੱਕਣੇ ਪਾਇਆ, ਜਿਨ੍ਹਾਂ ਦੇ ਉੱਤੇ ਜਰੀ ਦਾ, ਸੋਨੇ ਦਾ ਵੀ ਕੰਮ ਕੀਤਾ ਹੋਇਆ ਸੀ। ਐਸੇ ਸੋਹਣੇ ਵਸਤਰ ਜਿਸ ਵੇਲੇ ਬਾਬਾ ਪਿਰਥੀ ਚੰਦ ਦੀ ਪਤਨੀ ਬੀਬੀ ਕਰਮੋ ਨੇ ਵੇਖੇ ਤੇ ਉਹਦਾ ਸੁਭਾਅ ਐਸਾ ਸੀ, ਉਹ ਕਿਸੇ ਦੀ ਖੁਸ਼ੀ ਨੂੰ ਵੇਖ ਹੀ ਨਹੀਂ ਸਕਦੀ ਸੀ, ਜਲ ਵਲ ਕੇ ਕੋਲਾ ਹੋ ਗਈ। ਕੁਝ ਮਨੁੱਖਾਂ ਦੇ ਸੁਭਾਅ ਐਸੇ ਹੁੰਦੇ ਆ ਪ੍ਰਾਕਿਰਤਿਕ ਤੌਰ ਤੇ। ਉਹ ਸੜ ਵਲ ਕੇ ਕੋਲਾ ਹੋਈ। ਜਦੋਂ ਬਾਬਾ ਪਿਰਥੀ ਚੰਦ ਘਰ ਆਇਆ ਤੇ ਆਖਣ ਲੱਗੇ ਪਿਰਥੀ ਚੰਦ ਜੀ ਕਿ ਕਰਮੋ ਕੀ ਗੱਲ, ਇੰਨੀ ਉਦਾਸ ਕਿਉਂ ਹੈ? ਤੇ ਕਹਿਣ ਲੱਗੀ, ਤੂੰ ਜੇ ਇਸ ਤਰ੍ਹਾਂ ਹੀ ਬੋਲਦੀ ਸੀ, ਸ੍ਰੀ ਗੁਰਪ੍ਰਤਾਪ ਵਿੱਚ ਇਸੇ ਤਰ੍ਹਾਂ ਹੀ ਲਿਖਿਆ। ਗੁਰਬਿਲਾਸ ਪਾਤਸ਼ਾਹੀ 6ਵੇਂ ਵਿੱਚ ਵੀ ਇਹ ਕੁਝ ਲਿਖਿਆ, ਸਾਰਾ ਕੁਝ ਜੋ ਮੈਂ ਤੁਹਾਨੂੰ ਸੁਣਾ ਰਿਹਾ ਤਵਾਰੀ ਗੁਰੂ ਖਾਲਸਾ ਵਿੱਚ ਵੀ ਲਿਖਿਆ। ਕਹਿਣ ਲੱਗੀ, ਜੇ ਤੂੰ ਗੁਰੂ ਦੀ ਸੇਵਾ ਚੰਗੇ ਤਰੀਕੇ ਕਰਦਾ, ਅੱਜ ਗੁਰਿਆਈ ਗੱਦੀ ਤੈਨੂੰ ਮਿਲ ਜਾਣੀ ਸੀ ਤੇ ਜਿਹੜੇ ਸੋਹਣੇ ਵਸਤਰ ਹਨ ਉਹ ਮੈਨੂੰ ਮਿਲਣੇ ਸੀ, ਸਾਰੀਆਂ ਚੀਜ਼ਾਂ ਮੈਨੂੰ ਮਿਲਦੀਆਂ। ਤੂੰ ਚੰਗਾ ਕੰਮ ਨਹੀਂ ਕੀਤਾ, ਗੁਰੂ ਦੀ ਖੁਸ਼ੀ ਨਹੀਂ ਲਈ ਤੇ ਤੈਨੂੰ ਗੁਰਿਆਈ ਗੱਦੀ ਨਹੀਂ ਮਿਲੀ। ਉਹਨੇ ਅੱਗੋਂ ਆਖਿਆ, ਕਰਮੋ ਤੂੰ ਫਿਕਰ ਕਿਉਂ ਕਰਦੀ ਹੈ, ਉਦਾਸ ਨਾ ਹੋਇਆ ਕਰ। ਤੈਨੂੰ ਅੱਗੇ ਵੀ ਕਈ ਵਾਰੀ ਕਿਹਾ, ਇਹ ਸਾਰੀਆਂ ਵਸਤੂਆਂ ਗੁਰੂ ਘਰ ਦੀਆਂ ਆਪਣੇ ਕੋਲ ਹੀ ਆਉਣਗੀਆਂ, ਕਿਉਂਕਿ ਗੁਰੂ ਅਰਜਨ ਦੇਵ ਜੀ ਦੇ ਗ੍ਰਹਿ ਮਾਤਾ ਗੰਗਾ ਦੀ ਕੁੱਖੋਂ ਕਿਸੇ ਬੱਚੇ ਨੇ ਜਨਮ ਤੇ ਅਜੇ ਤੱਕ ਨਹੀਂ ਲਿਆ, 16 ਸਾਲ ਵਿਆਹ ਨੂੰ ਹੋ ਗਏ ਆ, ਉਹਨਾਂ ਦੇ ਘਰ ਕੋਈ ਬੱਚਾ ਹੋਣਾ ਵੀ ਨਹੀਂ। ਤੇ ਜਦੋਂ ਉਹਨਾਂ ਦੇ ਘਰ ਕਿਸੇ ਸ਼ਹਿਜ਼ਾਦੇ ਬੱਚੇ ਨੇ ਜਨਮ ਲਿਆ, ਤੇਰਾ ਪੁੱਤਰ ਮਿਹਰਵਾਨ, ਅਸਲ ਉਹਦਾ ਨਾਮ ਮਨੋਹਰ ਦਾਸ ਸੀ, ਉਂਝ ਜੋ ਬਾਹਰੀ ਤੌਰ ਤੇ ਮਿਹਰਵਾਨ ਕਹਿੰਦੇ ਸਨ ਜ਼ਿਆਦਾ, ਸਾਰਾ ਕੁਝ ਤੇਰੇ ਪੁੱਤਰ ਨੂੰ ਇਹ ਮਿਲੇਗਾ। ਔਰ ਨਾਲ ਉਹਨੇ ਇਹ ਗੱਲ ਆਖੀ ਕਿ ਮਾਤਾ ਗੰਗਾ ਇਉਂ ਹੀ ਚਲੀ ਜਾਏਗੀ ਇੱਥੋਂ ਖਾਲੀ। ਸਤਸੰਗ ਜਦੋਂ ਇਹ ਗੱਲ ਇੱਕ ਦਾਸੀ ਨੇ ਸੁਣੀ, ਉਹਨੇ ਮਾਤਾ ਗੰਗਾ ਜੀ ਦੀ ਇੱਕ ਸੇਵਾਦਾਰਨੀ ਸੀ ਉਹਦੇ ਕੋਲ ਗੱਲ ਕਰ ਦਿੱਤੀ। ਉਹ ਬੀਬੀ ਨਾਲੇ ਤਾਂ ਉੱਚੀ ਉੱਚੀ ਰੋਈ ਔਰ ਨਾਲੇ ਧੰਨ ਮਾਤਾ ਗੰਗਾ ਜੀ ਕੋਲ ਰੋਂਦੀ ਹੋਈ ਹੁਬਕੀ ਹੁਬਕੀ ਕਹਿਣ ਲੱਗੀ, ਮਾਤਾ ਜੀ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਤੁਸੀਂ ਕਦੇ ਵੀ ਕਿਸੇ ਦਾ ਬੁਰਾ ਨਹੀਂ ਚਿਤਵਿਆ, ਪਰ ਤੁਹਾਡੀ ਬਿਲਕੁਲ ਭੈਣਾਂ ਵਰਗਾ ਰਿਸ਼ਤਾ ਹੈ, ਜੇਠਾਣੀ ਹੈ, ਉਹ ਮਨ ਵਿੱਚ ਇਹ ਖਿਆਲ ਕਰਦੀ ਹੈ ਕਿ ਇਹਨਾਂ ਦੇ ਗ੍ਰਹਿ ਕਿਸੇ ਬੱਚੇ ਨੇ ਜਨਮ ਨਹੀਂ ਲਿਆ ਤੇ ਸਾਰਾ ਕੁਝ ਸਾਨੂੰ ਮਿਲ ਜਾਏਗਾ, ਪਦਾਰਥਾਂ ਦੀ ਉਹ ਭੁੱਖ ਰਹਿ ਗਈ। ਜਦੋਂ ਇਹ ਗੱਲ ਸੁਣੀ ਮਾਤਾ ਗੰਗਾ ਜੀ ਨੇ, ਸਾਧ ਸੰਗਤ ਉਸ ਵੇਲੇ ਮਾਤਾ ਜੀ ਦੇ ਮਨ ਵਿੱਚ ਵਿਚਾਰ ਆਈ, ਭਾਵੇਂ ਕਿ ਮਾਤਾ ਜੀ ਬਹੁਤ ਗਿਆਨਵਾਨ ਸਨ, ਪਰ ਇੱਕ ਜਿਹੜਾ ਮਿਹਣਾ ਹੁੰਦਾ ਨਾ ਸਾਧ ਸੰਗਤ, ਇਹ ਬਹੁਤ ਅੰਦਰ ਬੰਦੇ ਦੇ ਘਰ ਘਰ ਜਾਂਦਾ। ਆਪੋ ਆਪਣੀ ਸੁਰਤ ਦੀ ਅਵਸਥਾ ਵੀ ਹੁੰਦੀ ਹੈ, ਕਿੱਥੇ ਕਿਹਦੀ ਖੜੀ ਹੈ। ਔਰ ਅਗਲੀ ਉਸ ਤੋਂ ਵੱਡੀ ਗੱਲ ਹੈ ਜੋ ਪਰਮੇਸ਼ੁਰ ਵਾਹਿਗੁਰੂ ਨੇ ਕਰਨਾ, ਕੋਈ ਨਾ ਕੋਈ ਖੇਡ ਬਣਨੀ ਉਹ ਬਣਨੀ ਹੈ, ਕੋਈ ਨਾ ਕੋਈ ਕਾਰਨ ਬਣਨਾ, ਤਾਂ ਫਿਰ ਕਾਰਜ ਹੁੰਦਾ। ਧੰਨ ਮਾਤਾ ਗੰਗਾ ਜੀ, ਜਿਸ ਵੇਲੇ ਗੁਰੂ ਅਰਜਨ ਦੇਵ ਜੀ ਘਰ ਆਏ, ਮਾਤਾ ਗੰਗਾ ਜੀ ਨੇ ਗੁਰੂ ਅਰਜਨ ਦੇਵ ਜੀ ਦੇ ਚਰਨ ਫੜ ਲਏ, ਹੱਥ ਜੋੜ ਕੇ ਬੇਨਤੀ ਕੀਤੀ ਹੈ, ਸੱਚੇ ਪਾਤਸ਼ਾਹ ਆਪ ਦੀਨ ਦੁਨੀਆਂ ਦੇ ਮਾਲਕ ਹੋ, ਆਪ ਜੀ ਦੇ ਕੋਲੋਂ ਸਿੱਖ ਆਉਂਦੇ ਹਨ, ਦੁਨੀਆਂ ਭਰ ਦੀਆਂ ਖੁਸ਼ੀਆਂ ਮੰਗਦੇ ਹਨ, ਜਿਹੜਾ ਵੀ ਸਿੱਖ ਆਪ ਦੇ ਦਰ ਤੇ ਆਇਆ ਗੁਰੂ ਨਾਨਕ ਦੇ ਘਰੇ ਕਿਸੇ ਚੀਜ਼ ਦੀ ਕਮੀ ਨਹੀਂ, ਕਦੇ ਖਾਲੀ ਨਹੀਂ ਗਿਆ, ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਸਭ ਕੁਝ ਦੇਣ ਵਾਲੇ ਇੱਛਾ ਪੂਰਕ ਆਪ ਹੋ, ਤੇ ਮੇਰੀ ਵੀ ਇੱਕ ਇੱਛਾ ਹੈ। ਗੁਰੂ ਜੀ ਕਹਿਣ ਲੱਗੇ, ਗੰਗਾ ਕੀ ਗੱਲ ਹੈ ਦੱਸ? ਤੇ ਆਖਣ ਲੱਗੇ, ਧੰਨ ਮਾਤਾ ਗੰਗਾ ਜੀ ਕਿ ਮੇਰੀ ਬੇਨਤੀ ਇਹ ਹੈ, ਮੈਂ ਚਾਹੁੰਦੀ ਹਾਂ ਕਿ ਮੈਂ ਵੀ ਆਪਣੇ ਹੱਥੀਂ ਆਪਣੇ ਲਾਲ ਨੂੰ ਖੜਾਵਾਂ, ਮੈਂ ਵੀ ਚਾਹੁੰਦੀ ਹਾਂ ਕਿ ਮੇਰੀ ਕੁੱਖੋਂ ਵੀ ਗੁਰਿਆਈ ਗੱਦੀ ਦਾ ਮਾਲਕ ਵਾਰਸ ਪੈਦਾ ਹੋਵੇ। ਸਤਿਗੁਰੂ ਗੁਰੂ ਅਰਜਨ ਦੇਵ ਜੀ ਨੇ ਫਿਰ ਮਾਤਾ ਗੰਗਾ ਜੀ ਦੀ ਇਹ ਬੇਨਤੀ ਨੂੰ ਸੁਣ ਕੇ ਆਖਿਆ ਕਿ ਗੰਗਾ, ਗੁਰੂ ਨਾਨਕ ਦੇ ਘਰੇ ਕਿਸੇ ਚੀਜ਼ ਦੀ ਕਮੀ ਘਾਟਾ ਤੇ ਹੈ ਹੀ ਨਹੀਂ। ਤੀਜੇ ਪਾਤਸ਼ਾਹ ਦਾ ਵਚਨ ਹੈ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹੇ ਸੋ ਪਾਵੇ। ਪਰ ਇਹਦੇ ਲਈ ਇੱਕ ਵਿਧੀ ਹੈ, ਇੱਕ ਵਿਧਾਨ ਹੈ। ਉਹ ਕੀ ਹੈ ਕਿ ਗੁਰੂ ਘਰ ਦੇ ਵਿੱਚ ਗੁਰੂ ਨਾਨਕ ਦੇ ਕੋਲੋਂ ਜੋ ਮਰਜ਼ੀ ਮੰਗ ਲਓ ਗੁਰੂ ਸਾਹਿਬ ਦਿੰਦੇ ਹੈ, ਪਰ ਗੁਰੂ ਨਾਨਕ ਕਿਰਪਾ ਕਰਦੇ ਸੇਵਾ ਅਤੇ ਸਿਮਰਨ ਕਰੀਏ, ਸੇਵਾ ਕਰਕੇ ਗੁਰੂ ਨੂੰ ਰਿਝਾ ਲਈਏ ਅਤੇ ਸੇਵਾ ਕਰਨ ਵਾਲਿਆਂ ਨੂੰ ਗੁਰੂ ਪਾਤਸ਼ਾਹ ਜੀ ਜੋ ਵੀ ਸੇਵਕ ਮੰਗਦਾ ਗੁਰੂ ਆਪਣੇ ਸੇਵਕ ਨੂੰ ਦਿੰਦੇ ਆ। ਮਾਤਾ ਜੀ ਆਖਣ ਲੱਗੇ ਜੀ ਮੇਰੇ ਲਈ ਕੀ ਹੁਕਮ ਹੈ। ਦੇਖੋ ਸਾਧ ਸੰਗਤ ਇੱਕ ਬੇਨਤੀ ਮੈਂ ਕਰ ਦੇਵਾਂ, ਇਸ ਗੱਲ ਵਿੱਚ ਕੋਈ ਸ਼ੰਕਾ ਅਤੇ ਦੋਹਰਾਵਾਂ ਹੈ ਨਹੀਂ ਕਿ ਗੁਰੂ ਅਰਜਨ ਦੇਵ ਜੀ ਪ੍ਰਤੱਖ ਹਰ ਹਨ ਕਿ ਨਹੀਂ, ਕਿਉਂਕਿ ਗੁਰਬਾਣੀ 'ਚ ਲਿਖ ਦਿੱਤਾ ਪਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਗੁਰੂ ਅਰਜਨ ਦੇਵ ਮਹਾਰਾਜ ਆਪ ਹਰੀ ਦਾ ਰੂਪ, ਵਾਹਿਗੁਰੂ ਦਾ ਰੂਪ ਹਨ, ਔਰ ਉਹ ਮਨੁੱਖੀ ਜਾਮਾ ਧਾਰ ਕੇ ਮਨੁੱਖੀ ਕੌਤਕ ਕਰਨ ਲਈ ਇਸ ਦੁਨੀਆਂ 'ਤੇ ਆਏ। ਉਹ ਸਰਵ ਕਲਾ ਸਮਰੱਥ ਹਨ, ਪਰ ਆਪਣੇ ਸੇਵਕ ਨੂੰ ਵਡਿਆਈ ਦੇਣੀ ਇਹ ਵੀ ਗੁਰੂ ਦਾ ਬਿਰਧ ਹੈ, ਪ੍ਰਭੂ ਦਾ ਬਿਰਧ ਹੈ। ਗੁਰੂ ਘਰ ਦੇ ਗ੍ਰੰਥੀ ਧੰਨ ਧੰਨ ਬਾਬਾ ਬੁੱਢਾ ਜੀ ਨੂੰ ਵਡਿਆਈ ਦੇਖੋ ਗੁਰੂ ਅਰਜਨ ਦੇਵ ਜੀ ਨੇ ਕਿਤਨੀ ਵੱਡੀ ਦਿੱਤੀ। ਅਸੀਂ ਵੀ ਅੱਜ ਸਾਧ ਸੰਗਤ ਨੰਗਰਾ ਪਿੰਡਾਂ ਵਿੱਚ ਰਹਿੰਦੇ ਹਾਂ, ਕਿਤਨਾ ਕੁ ਮਾਣ ਸਨਮਾਨ ਗ੍ਰੰਥੀ ਸਿੰਘਾਂ ਦਾ ਕਰਦੇ ਹਾਂ। ਗ੍ਰੰਥੀ ਸਿੰਘ ਵੀ ਜੀਵਨ ਵਾਲੇ ਹੋਵਣ, ਔਰ ਗੁਰੂ ਸਾਹਿਬ ਨੇ ਗੁਰੂ ਘਰ ਦੇ ਗ੍ਰੰਥੀ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਸੇਵਾ ਕਰਨ ਵਾਲੇ ਦੀ ਵਡਿਆਈ ਅਤੇ ਮਹਿਮਾ ਉਜਾਗਰ ਕਰਨੀ ਸੀ। ਗੁਰੂ ਨਾਨਕ ਦੇ ਘਰ ਦੇ ਸੇਵਾਦਾਰ ਹਨ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ, ਇਸ ਲਈ ਉਹਨਾਂ ਦੀ ਵਡਿਆਈ ਕਰਦਿਆਂ ਗੁਰੂ ਜੀ ਨੇ ਆਖਿਆ ਕਿ ਗੰਗਾ ਜੀ ਤੁਸੀਂ ਇਉਂ ਕਰੋ, ਬਾਬਾ ਬੁੱਢਾ ਜੀ ਦੇ ਕੋਲੋਂ ਜਾ ਕੇ ਆਪਾਂ ਅਰਦਾਸ ਕਰਾਈਏ। ਮਾਤਾ ਗੰਗਾ ਜੀ ਨੂੰ ਗੁਰੂ ਜੀ ਨੇ ਸੇਵਾ ਕਰਨ ਦਾ ਤਰੀਕਾ ਦੱਸਿਆ, ਸੇਵਾ ਨਿਰਮਾਣਤਾ ਨਾਲ ਕਰਨੀ ਹੈ। ਅੰਮ੍ਰਿਤ ਵੇਲੇ ਆਪ ਰੋਜ਼ ਉੱਠਦੇ ਹੀ ਉਹ ਉੱਠ ਕੇ ਆਪਣੇ ਹੱਥੀਂ ਥੋੜ੍ਹਾ ਕਣਕ ਥੋੜ੍ਹੇ ਛੋਲੇ ਲੈ ਕੇ ਚੱਕੀ ਵਿੱਚ ਪੀ ਲੈਣੇ ਆ, ਆਪ ਆਟਾ ਪੀਣਾ, ਫਿਰ ਰਾਤ ਨੂੰ ਜਾਗ ਲਾ ਦੇਣੀ ਦਹੀਂ ਨੂੰ, ਸਵੇਰ ਵੇਲੇ ਉੱਠ ਕੇ ਲੱਸੀ ਰਿੜਕਣਾ, ਲੱਸੀ ਤਿਆਰ ਕਰ ਲੈਣੀ, ਥੋੜ੍ਹਾ ਮੱਖਣ ਲੈ ਲੈਣਾ, ਆਪਣੇ ਹੱਥੀਂ ਹੀ ਪ੍ਰਸ਼ਾਦੇ ਤਿਆਰ ਕਰਨੇ ਮਿੱਸੇ, ਔਰ ਟੋਕਰੇ ਵਿੱਚ ਰੱਖ ਕੇ ਸਾਰਾ ਕੁਝ ਸਿਰ ਦੇ ਉੱਤੇ ਚੁੱਕ ਕੇ ਲੈ ਕੇ ਜਾਣਾ, ਅਤੇ ਇਉਂ ਗੁਰੂ ਕੇ ਸੇਵਾਦਾਰ ਗੁਰੂ ਘਰ ਦੇ ਸੇਵਕਾਂ ਦੀ ਸੇਵਾ ਕੀ ਕਰੀਏ, ਅਤੇ ਗੁਰੂ ਪ੍ਰਸੰਨ ਹੁੰਦਾ ਹੈ, ਗੁਰੂ ਨਾਨਕ ਸਾਹਿਬ ਮਿਹਰ ਕਰਨਗੇ। ਧੰਨ ਮਾਤਾ ਗੰਗਾ ਜੀ ਨੇ ਉਸੇ ਪ੍ਰਕਾਰ ਕੀਤਾ, ਕਿਉਂਕਿ ਪਹਿਲਾਂ ਗੁਰੂ ਜੀ ਦਾ ਬਚਨ ਸੁਣ ਕੇ ਆਪ ਚਲੇ ਗਏ ਸਨ, ਪਰ ਗੱਲ ਨਾ ਬਣੀ। ਫਿਰ ਗੁਰੂ ਜੀ ਤੋਂ ਪੁੱਛਿਆ ਮੈਂ ਕਿਸ ਤਰ੍ਹਾਂ ਸੇਵਾ ਕਰਾਂ, ਗੁਰੂ ਜੀ ਨੇ ਦੱਸਿਆ ਪੂਰੀ ਦੀ ਪੂਰੀ ਤਰਕੀਬ ਸਮਝਾਈ, ਇਸ ਤਰੀਕੇ ਸੇਵਾ ਕਰੋ ਨਿਰਮਾਣਤਾ ਨਾਲ, ਅਤੇ ਬੜੀ ਹੀ ਸ਼ਰਧਾ ਅਤੇ ਭਾਵਨਾ ਦੇ ਨਾਲ ਧੰਨ ਮਾਤਾ ਗੰਗਾ ਜੀ ਗਏ। ਜਦੋਂ ਬਾਬਾ ਬੁੱਢਾ ਜੀ ਨੇ ਦੇਖਿਆ ਦੂਰੋਂ ਹੀ ਦੌੜੇ ਆਏ, ਸਾਡੀ ਮਾਂ ਆਈ ਆ, ਹੱਥ ਜੋੜ ਕੇ ਆਖਿਆ ਮਾਂ, ਮਾਤਾ ਗੰਗਾ ਮੈਨੂੰ ਬੜੀ ਭੁੱਖ ਲੱਗੀ ਸੀ। ਜਦੋਂ ਬੱਚਿਆਂ ਨੂੰ ਭੁੱਖ ਲੱਗਦੀ ਮਾਂ ਨੂੰ ਫਿਕਰ ਹੁੰਦੀ ਹੈ, ਤੁਹਾਨੂੰ ਮੇਰੀ ਬੜੀ ਫਿਕਰ ਹੋਈ। ਆਪ ਮਾਤਾ ਜੀ ਦੇ ਸਿਰ ਦਾ ਟੋਕਰਾ ਲਾਇਆ, ਆਖਿਆ ਮਾਤਾ ਜੀ ਜਲਦੀ ਕਰੋ ਮੈਨੂੰ ਪ੍ਰਸ਼ਾਦਾ ਛਕਾਓ। ਮਾਤਾ ਗੰਗਾ ਜੀ ਨੇ ਪ੍ਰਸ਼ਾਦੇ ਦਿੱਤੇ ਮਿੱਸੇ, ਲੱਸੀ ਦਾ ਸਾਧ ਸੰਗ ਜੀ ਕਟੋਰਾ ਭਰ ਦਿੱਤਾ ਅਤੇ ਉੱਤੇ ਮੱਖਣ ਰੱਖ ਦਿੱਤਾ। ਜਦੋਂ ਬਾਬਾ ਜੀ ਛਕਣ ਲੱਗੇ ਗੰਢਾ ਦਿੱਤਾ ਮਾਤਾ ਜੀ ਨੇ, ਬਾਬਾ ਜੀ ਨੇ ਮੁੱਕੀ ਮਾਰ ਕੇ ਗੰਢਾ ਭੰਨਿਆ, ਪੁੱਛਿਆ ਮਾਤਾ ਜੀ ਕਿਵੇਂ ਆਉਣੇ ਹੋਏ। ਧੰਨ ਮਾਤਾ ਗੰਗਾ ਜੀ ਕਹਿੰਦੇ ਅਰਦਾਸ ਕਰੋ ਗੁਰੂ ਨਾਨਕ ਦੇ ਘਰੇ। ਅਰਦਾਸ 'ਚ ਬੜੀ ਤਾਕਤ ਸ਼ਕਤੀ ਹੈ ਬਾਬਾ ਜੀ, ਤੁਸੀਂ ਗੁਰੂ ਨਾਨਕ ਦੇ ਘਰ ਦੇ ਮਹਾਨ ਸੇਵਕ ਹੋ, ਮੈਂ ਚਾਹੁੰਦੀ ਹਾਂ ਕਿ ਸਾਡੇ ਗ੍ਰਹਿ ਵੀ ਇੱਕ ਸ਼ਹਿਜ਼ਾਦਾ ਅਵਤਾਰ ਧਾਰੇ। ਬਾਬਾ ਬੁੱਢਾ ਜੀ ਮੁਸਕਰਾ ਕੇ ਨਾਲੇ ਮੁੱਕੀ ਮਾਰਦੇ ਗੰਢੇ 'ਤੇ, ਨਾਲੇ ਕਹਿਣ ਲੱਗੇ ਮਾਤਾ ਜੀ ਗੁਰੂ ਨਾਨਕ ਦੇ ਘਰੇ ਕਿਸੇ ਚੀਜ਼ ਦੀ ਕਮੀ ਨਹੀਂ, ਗੁਰਿਆਈ ਗੱਦੀ ਦਾ ਮਾਲਕ ਵਾਰਸ ਆ ਰਿਹਾ, ਐਸਾ ਗੁਰੂ ਅਵਤਾਰ ਪ੍ਰਗਟੇਗਾ ਜਿਵੇਂ ਗੰਢੇ ਦੇ ਮੁੱਕੀ ਮਾਰ ਕੇ ਗੰਢਾ ਭੰਨਿਆ, ਏਦਾਂ ਮੁੱਕੀ ਮਾਰ ਕੇ ਵੈਰੀਆਂ ਅਤੇ ਦੁਸ਼ਮਣਾਂ ਦੇ ਸਿਰ ਭੰਨ ਦਿਆ ਕਰਨਗੇ। ਇਹ ਵਚਨ ਕੀਤੇ, ਮਾਤਾ ਜੀ ਬੜੇ ਖੁਸ਼ ਹੋਏ, ਖੁਸ਼ੀ ਦੇ ਨਾਲ ਘਰ ਆਏ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਬੇਨਤੀ ਕੀਤੀ ਕਿ ਇਉਂ ਵਚਨ ਹੋਇਆ। ਸਤਿਗੁਰੂ ਗੁਰੂ ਅਰਜਨ ਦੇਵ ਜੀ ਨੇ ਫਿਰ ਮਾਤਾ ਗੰਗਾ ਜੀ ਨੂੰ ਆਖਿਆ ਵੀ ਹੁਣ ਤੁਸੀਂ ਦਿਨ ਰਾਤ ਸੇਵਾ ਵਿੱਚ ਜੁਟ ਜਾਓ, ਸੇਵਾ ਵਿੱਚ ਜੁਟ ਗਏ ਅਤੇ ਨਾਲ ਗੁਰੂ ਜੀ ਨੇ ਇੱਕ ਬਾਣੀ ਉਚਾਰਨ ਕੀਤੀ ਜਿਹਨੂੰ ਬਾਵਨ ਅੱਖਰੀ ਕਹਿੰਦੇ ਹਾਂ। ਜਦੋਂ ਬਾਵਨ ਅੱਖਰੀ ਬਾਣੀ ਦੇ ਉਥਾਨਕਾ ਪੜ੍ਹਦੇ ਹਾਂ ਨਾ ਜੀ, ਉਦੋਂ ਤੁਹਾਨੂੰ ਪਤਾ ਲੱਗੇਗਾ ਵੀ ਇਹਦੇ ਕੀ ਭਾਵ ਅਰਥ ਨੇ। ਇੱਕ ਮਹਾਨ ਵਿਦਵਾਨ ਪੰਡਿਤ ਆਇਆ ਸੀ, ਉਹਦੇ ਸਵਾਲ ਜਵਾਬ, ਔਰ ਇਹ ਬਾਵਨ ਅੱਖਰੀ ਬਾਣੀ ਗੁਰੂ ਅਰਜਨ ਦੇਵ ਜੀ ਨੇ ਮਾਤਾ ਗੰਗਾ ਜੀ ਦੀ ਝੋਲੀ ਪਾਈ ਸੀ। ਬਚਨ ਕੀਤਾ ਸੀ ਕਿ ਇਸ ਬਾਣੀ ਦਾ ਰੋਜ਼ ਨੇਮ ਕਰਨਾ। ਧੰਨ ਮਾਤਾ ਗੰਗਾ ਜੀ ਰੋਜ਼ ਨੇਮ ਕਰਦੇ ਸਨ, ਔਰ ਮਾਤਾ ਗੰਗਾ ਜੀ ਨੇ ਮੂੰਹ ਜਵਾਨੀ ਬਾਵਨ ਅੱਖਰੀ ਬਾਣੀ ਕੰਠ ਕੀਤੀ। ਜਿੰਨਾ ਸਮਾਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦਾ ਅਵਤਾਰ ਹੋਇਆ, ਉਹਨਾਂ ਸਮਾਂ ਰੋਜ਼ ਨੇਮ ਨਾਲ ਧੰਨ ਮਾਤਾ ਗੰਗਾ ਜੀ ਇਹ ਬਾਣੀ ਪੜ੍ਹਦੇ ਰਹੇ। ਤਾਂ ਸਮਾਂ ਲੰਘਦਾ ਗਿਆ, ਉਹ ਵੀ ਸਮਾਂ ਆਇਆ ਉਧਰ ਮੈਂ ਆਏ ਕੀਆ ਨਿਵਾਸ, ਮਾਤਾ ਕੇ ਮਨ ਬਹੁਤ ਵਿਗਾਸ। ਅਤੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਉਹਨਾਂ ਦਿਨਾਂ ਵਿੱਚ ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ ਗੁਰੂ ਕੀ ਵਡਾਲੀ ਪਹੁੰਚੇ ਹੋਏ ਹਨ। ਗੁਰੂ ਕੀ ਵਡਾਲੀ ਸੰਗਤਾਂ ਦੀ ਆਮਦ ਹੈ, ਬਹੁਤ ਸੰਗਤਾਂ ਆ ਰਹੀਆਂ ਨੇ। ਅਤੇ ਉਹ ਭਾਗਾਂ ਵਾਲਾ ਦਿਨ ਜਿਸ ਦਿਨ ਦੀ ਯਾਦ ਵਿੱਚ ਅੱਜ ਅਸੀਂ ਸਾਰੇ ਜੁੜ ਬੈਠੇ ਹਾਂ, ਹਾੜ ਵਧੀ ਇੱਕ ਜਾਂ ਏਕਮ ਵੀ ਕਹਿ ਦਿੰਦੇ ਆ, ਸੰਮਤ 1652 ਐਤਵਾਰ ਵਾਲਾ ਦਿਨ ਸੀ, ਪੂਰਨਮਾਸ਼ੀ ਦੀ ਰਾਤ ਸੀ। ਸਾਧ ਸੰਗਤ 6 ਜੂਨ 1595 ਗੁਰਪ੍ਰਕਰਨ ਚਾਨਣ ਵਿੱਚ ਸੰਪਰਦਾਈ ਜੋ ਇਤਿਹਾਸ ਦਾ ਗ੍ਰੰਥ ਹੈ ਸੰਤ ਹਰੀ ਸਿੰਘ ਰੰਧਾਵੇ ਵਾਲੇ ਮਹਾਂਪੁਰਖਾਂ ਨੇ ਲਿਖਿਆ, ਉਹਦੇ ਵਿੱਚ ਇਹ ਜਿਹੜੀ ਈਸਵੀ ਸੰਨ 1596 ਲਿਖੀ, ਪਰ ਜ਼ਿਆਦਾਤਰ ਵਿਦਵਾਨ 1595 ਲਿਖਦੇ ਹਨ। ਅਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਅਵਤਾਰ ਹੋਇਆ, ਆਪ ਜੀ ਦਾ ਪ੍ਰਕਾਸ਼ ਹੋਇਆ, ਸਾਰੇ ਘਰ ਵਿੱਚ ਖੁਸ਼ੀਆਂ ਮਨਾਈਆਂ ਗਈਆਂ, ਸੰਗਤ ਨੂੰ ਵਧਾਈਆਂ ਦਿੱਤੀਆਂ ਗਈਆਂ, ਸੰਗਤਾਂ ਦੇ ਵਿੱਚ ਬੜਾ ਚਾਅ ਹੈ, ਬੜਾ ਖੁਸ਼ੀ ਦਾ ਮਾਹੌਲ ਹੈ। ਅਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਹੈ, ਸਤਿਗੁਰੂ ਜੀ ਆਪ ਜੀ ਦੇ ਗ੍ਰਹਿ ਵਿਖੇ ਸ਼ਹਿਜ਼ਾਦੇ ਨੇ ਅਵਤਾਰ ਧਾਰਿਆ, ਅਤੇ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸ਼ਬਦ ਪੜ੍ਹਿਆ, ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ, ਆਨੰਦ ਕਰੈ ਨਰ ਨਾਰੀ, ਹਰ ਹਰ ਪ੍ਰਭ ਕਿਰਪਾ ਧਾਰੀ, ਸੰਤੋ ਸੁਖ ਹੋਆ ਸਭ ਥਾਈ, ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ, ਸਭ ਨੀ ਜਾਈ ਰਹਾਉ। ਤੁਰਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ, ਦਿਆਲ ਪੁਰਖ ਮਿਹਰਬਾਨਾ, ਹਰ ਨਾਨਕ ਸਾਚ ਵਖਾਨਾ। ਇਹ ਸ਼ਬਦ ਉਚਾਰਨ ਕਰਕੇ ਸਤਿਗੁਰ ਸਾਚੇ ਦੀਆ ਭੇਜ, ਚਿਰ ਜੀਵਨ ਉਪਜਾ ਸੰਜੋਗ, ਗੁੱਜੀ ਛੰਨੀ ਨਾਹੀ ਬਾਤ, ਗੁਰੂ ਨਾਨਕ ਤੁੱਠਾ ਕਿੰਨੀ ਦਾਤ। ਐਸੇ ਪਾਵਨ ਸ਼ਬਦ ਸਤਿਗੁਰੂ ਜੀ ਨੇ ਕੰਠੋਂ ਉਚਾਰਨ ਕੀਤੇ, ਔਰ ਥੋੜ੍ਹੇ ਦਿਨਾਂ ਬਾਅਦ ਫਿਰ ਚੱਲ ਕੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਆਏ। ਬਾਬਾ ਬੁੱਢਾ ਜੀ ਵੀ ਆਏ, ਬਾਬਾ ਬੁੱਢਾ ਜੀ ਨੂੰ ਆਖਿਆ ਕਿ ਬਾਬਾ ਜੀ ਅਰਦਾਸ ਕਰੀਏ। ਹਰਿਮੰਦਰ ਸਾਹਿਬ ਵਿਖੇ ਖੜ੍ਹ ਕੇ ਅਰਦਾਸ ਬੇਨਤੀ ਕੀਤੀ ਗਈ, ਕੜਾ ਪ੍ਰਸ਼ਾਦ ਤਿਆਰ ਕਰਵਾਇਆ ਗਿਆ, ਦੇਖ ਕਰਵਾ ਕੇ ਵਰਤਾਈ ਗਈ ਸੰਗਤਾਂ ਦੇ ਵਿੱਚ, ਕਿਉਂਕਿ ਗੁਰਸਿੱਖੀ ਦੇ ਵਿੱਚ ਸਭ ਨਾਲੋਂ ਪਵਿੱਤਰ ਜੇ ਕੋਈ ਪ੍ਰਸ਼ਾਦ ਮੰਨਿਆ ਤਾਂ ਉਹ ਪੰਚਾਮ੍ਰਿਤ ਕੜਾ ਪ੍ਰਸ਼ਾਦ ਦਾ ਮੰਨਿਆ। ਸਾਧ ਸੰਗਤ ਕੋਈ ਵੀ ਖੁਸ਼ੀ ਦਾ ਮੌਕਾ ਹੋਵੇ, ਕੋਈ ਵੀ ਸਮਾਂ ਹੋਵੇ, ਗੁਰੂ ਕੇ ਸਿੱਖ ਨੇ ਜਦੋਂ ਗੁਰੂ ਅੱਗੇ ਅਰਦਾਸ ਕਰਨੀ ਅਤੇ ਕੜਾ ਪ੍ਰਸ਼ਾਦ ਦੀ ਦੇਖ ਕਰਕੇ ਅਰਦਾਸ ਕਰੇ ਅਤੇ ਗੁਰੂ ਨਾਨਕ ਦੇ ਘਰ ਵਿੱਚ ਕੜਾ ਪ੍ਰਸ਼ਾਦ ਦਾ ਦੇਖ ਪ੍ਰਵਾਨ ਹੈ। ਖੁੱਲ੍ਹੀ ਦੇਖ ਕਰਵਾਈ ਗਈ, ਅਰਦਾਸ ਕੀਤੀ ਗਈ, ਔਰ ਧੰਨ ਬਾਬਾ ਬੁੱਢਾ ਜੀ ਨੂੰ ਹੀ ਆਖਿਆ ਗਿਆ ਕਿ ਬਾਬਾ ਜੀ ਸ਼ਹਿਜ਼ਾਦੇ ਦਾ ਨਾਂ ਕੀ ਰੱਖਿਆ ਜਾਏ। ਉਸ ਵੇਲੇ ਬ੍ਰਹਮ ਗਿਆਨੀ ਤੱਤ ਵੇਤੇ ਧੰਨ ਧੰਨ ਬਾਬਾ ਬੁੱਢਾ ਜੀ, ਨਿਮਰਤਾ ਦੀ ਹੱਦ ਗੁਰੂ ਘਰ ਦੇ ਪਹਿਲੇ ਗ੍ਰੰਥੀ ਅਤਿ ਸਤਿਕਾਰਯੋਗ ਮਹਾਂਪੁਰਖ ਜਿਨ੍ਹਾਂ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਸੰਗਤ ਕੀਤੀ ਗੁਰੂ ਸਾਹਿਬਾਨਾਂ ਦੀ, ਗੁਰੂ ਹਰਗੋਬਿੰਦ ਸਾਹਿਬ ਤੋਂ ਪਹਿਲਾਂ 4 ਗੁਰੂ ਸਾਹਿਬਾਨ ਜੀ ਨੂੰ ਗੁਰਿਆਈ ਗੱਦੀ ਦਾ ਤਿਲਕ ਦੇ ਚੁੱਕੇ, ਐਸੇ ਬਾਬਾ ਬੁੱਢਾ ਜੀ ਨੇ ਉਸ ਵੇਲੇ ਸਾਧ ਸੰਗਤ ਗੁਰੂ ਅਰਜਨ ਦੇਵ ਜੀ ਨੂੰ ਆਖਿਆ, ਸੱਚੇ ਪਾਤਸ਼ਾਹ ਮੇਰੇ ਮਨ ਵਿੱਚ ਆਇਆ ਇਹ ਹਰੀ ਗੋਬਿੰਦ ਵਾਹਿਗੁਰੂ ਦਾ ਅਵਤਾਰ ਹਨ, ਇਸ ਲਈ ਇਹਨਾਂ ਦਾ ਨਾਮ ਹਰਗੋਬਿੰਦ ਹੋਵੇਗਾ। ਗੁਰੂ ਜੀ ਨੇ ਆਖਿਆ ਸਤ ਵਚਨ ਬਾਬਾ ਬੁੱਢਾ ਸਾਹਿਬ ਜੀ। ਬਾਬਾ ਬੁੱਢਾ ਜੀ ਦੇ ਕਹਿਣ ਦੇ ਉੱਤੇ ਆਪ ਜੀ ਦਾ ਨਾਮ ਸ਼੍ਰੀ ਹਰਗੋਬਿੰਦ ਸਾਹਿਬ ਰੱਖਿਆ ਗਿਆ। ਐਸੇ ਸਤਿਗੁਰੂ ਦੀਨ ਦਿਆਲ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅਵਤਾਰ ਹੋਇਆ। ਸਾਧ ਸੰਗਤ, ਕੋਈ ਇੰਨਾ ਸੌਖਾ ਜੀਵਨ ਨਹੀਂ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ। ਜਦੋਂ ਆਪ ਜੀ ਦਾ ਜੀਵਨ ਪੜ੍ਹਦੇ ਹਾਂ, ਆਪ ਜੀ ਦੀ ਸਰੀਰਕ ਆਯੂ ਕੇਵਲ 49 ਸਾਲ ਹੈ, 49 ਈਅਰ, ਸਿਰਫ 49 ਸਾਲ ਦੀ ਉਮਰ। 11 ਸਾਲ ਦੀ ਉਮਰ ਵਿੱਚ ਗੁਰਿਆਈ ਗੱਦੀ ਆਪ ਨੂੰ ਪ੍ਰਾਪਤ ਹੁੰਦੀ। ਲਗਭਗ 38 ਸਾਲ ਆਪ ਜੀ ਗੁਰਿਆਈ ਗੱਦੀ 'ਤੇ ਰਹੇ, ਪਰ ਛੋਟੀ ਉਮਰ ਵਿੱਚ ਹੀ ਆਪ ਜੀ ਨੇ ਆਪਣੇ ਸਰੀਰ ਉੱਤੇ ਬੜੇ ਦੁੱਖ ਅਤੇ ਕਸ਼ਟ ਵੀ ਚੱਲੇ। ਅੱਜ ਸਾਨੂੰ ਕੋਈ ਮਾੜਾ ਜਾਂ ਸਰੀਰਕ ਮਾੜੀ ਜੀ ਕੋਈ ਦਿੱਕਤ ਆ ਜਾਏ ਨਾ, ਅਸੀਂ ਸਾਧ ਸੰਗਤ ਗੁਰੂ ਤੋਂ ਮੂੰਹ ਮੋੜਨ ਨੂੰ ਫਿਰਦੇ, ਗੁਰੂ ਨੂੰ ਲਾਂਭੇ ਦਿੰਦੇ ਹਾਂ ਕਿ ਮੇਰੇ ਨਾਲ ਇਹ ਹੋ ਗਿਆ ਜੀ, ਮੈਂ ਕਿਉਂ ਗੁਰੂ ਨੂੰ ਮੰਨਾਂ, ਮੈਂ ਕਿਉਂ ਗੁਰੂ ਦੀ ਬਾਣੀ ਪੜ੍ਹਾਂ। ਫਿਰ ਸਾਧ ਸੰਗਤ ਗੁਰੂ ਸਾਹਿਬ ਦੇ ਜੀਵਨ ਨੂੰ ਜਦੋਂ ਪੜ੍ਹੋਗੇ ਤਾਂ ਗੁਰੂ ਸਾਹਿਬ ਦਾ ਜੀਵਨ ਇਹ ਸਿਖਾਏਗਾ, ਜੀਵਨ ਦੇ ਵਿੱਚ ਕਈ ਔਂਕੜਾਂ, ਕਈ ਦੁਸ਼ਵਾਰੀਆਂ, ਕਈ ਪਰੇਸ਼ਾਨੀਆਂ ਦਾ ਸਾਹਮਣਾ ਗੁਰੂ ਕੇ ਸਿੱਖ ਨੂੰ ਕਰਨਾ ਪੈ ਸਕਦਾ ਹੈ। ਗੁਰੂ ਕੇ ਸਿੱਖੋ, ਕਈ ਦੁਸ਼ਵਾਰੀਆਂ ਔਂਕੜਾਂ ਵੀ ਆਉਣ, ਅਤੇ ਗੁਰੂ ਕਾ ਸਿੱਖ ਗੁਰੂ ਦਾ ਪੱਲਾ ਕਦੇ ਵੀ ਨਾ ਛੱਡੇ। ਹੋਇਆ ਕੀ, ਇੱਧਰੋਂ ਤਾਂ ਗੁਰੂ ਘਰ ਦੇ ਵਿੱਚ ਖੁਸ਼ੀਆਂ ਮਨਾਈਆਂ ਗਈਆਂ, ਪਰ ਉੱਧਰੋਂ ਬਾਬਾ ਪ੍ਰਿਥੀ ਚੰਦ, ਜੋ ਗੁਰੂ ਅਰਜਨ ਦੇਵ ਜੀ ਦਾ ਵੱਡਾ ਭਰਾ ਹੈ, ਅਤੇ ਇਹਨਾਂ ਦੀ ਪਤਨੀ ਬੀਬੀ ਕਰਮੋ, ਇਹਨਾਂ ਨੂੰ ਸਾਧ ਸੰਗਤ ਅੰਦਰ ਈਰਖਾ ਦੀ ਅਗਨੀ ਨੇ ਸਾੜ ਸੁੱਟਿਆ। ਜਿਹਨੇ ਸਹੁੰ ਖਾਧੀ ਹੋਈ ਸੀ ਕਿ ਮੈਂ ਜਿਵੇਂ ਕਿਵੇਂ ਹੋਵੇ ਗੁਰੂ ਘਰ ਦਾ ਵਿਰੋਧ ਕਰਨਾ, ਕਰਮੋ ਨੇ ਫਿਰ ਪਿੱਟਣੇ ਪਾ ਦਿੱਤੇ। ਕਹਿਣ ਲੱਗੇ, ਤੂੰ ਤਾਂ ਕਹਿੰਦਾ ਸੀ ਉਹਨਾਂ ਦੇ ਘਰ ਸ਼ਹਿਜ਼ਾਦਾ ਨਹੀਂ ਹੋਏਗਾ, ਤੇਰਾ ਵਚਨ ਤਾਂ ਟੁੱਟ ਗਿਆ। ਉਹਨੇ ਆਖਿਆ, ਬਾਬਾ ਬੁੱਢਾ ਜੀ, ਜੋ ਗੁਰੂ ਨਾਨਕ ਦੇ ਘਰ ਦੇ ਅਤ ਸਨਮਾਨਯੋਗ ਬਹੁਤ ਹੀ ਵੱਡੀ ਅਵਸਥਾ ਦੇ ਮਾਲਕ ਬ੍ਰਹਮ ਗਿਆਨੀ, ਗੁਰੂ ਕੇ ਪਿਆਰੇ ਸਿੱਖ ਹਨ, ਉਹਨਾਂ ਦੇ ਵਚਨ ਦੇ ਅੱਗੇ, ਉਹਨਾਂ ਦੇ ਵਰ ਦੇ ਅੱਗੇ ਮੇਰੇ ਵਚਨ ਨਹੀਂ ਚੱਲਦੇ। ਚੱਲ ਫਿਰ ਕੀ ਹੋਇਆ, ਜੇ ਸ਼ਹਿਜ਼ਾਦੇ ਦਾ ਜਨਮ ਹੋ ਗਿਆ, ਅਵਤਾਰ ਧਾਰ ਲਿਆ, ਐ ਕਰਮੋ ਗੁਰਿਆਈ ਗੱਦੀ ਤੇਰੇ ਪੁੱਤਰ ਨੂੰ ਹੀ ਲੈ ਕੇ ਦੇਵਾਂਗਾ। ਉਹ ਕਹਿੰਦੀ, ਕਿਵੇਂ? ਕਹਿੰਦਾ, ਬੱਚੇ ਦਾ ਜਨਮ ਤਾਂ ਹੋ ਗਿਆ, ਪਰ ਬੱਚੇ ਨੂੰ ਜ਼ਿੰਦਾ ਨਹੀਂ ਰਹਿਣ ਦਿਆਂਗਾ ਮੈਂ। ਦੇਖੋ ਸਾਧ ਸੰਗਤ ਕਿੰਨੀਆਂ ਭੈੜੀਆਂ, ਜਦੋਂ ਮਨ ਦੇ ਵਿੱਚ ਈਰਖਾ ਅਤੇ ਨਫ਼ਰਤ ਘਰ ਘਰ ਜਾਏ, ਅਤੇ ਸਾਧ ਸੰਗਤ ਇਹ ਐਸੀ ਅੱਗ ਹੈ ਬੰਦੇ ਨੂੰ ਅੰਦਰੋਂ ਅੰਦਰੀ ਸਾੜਦੀ ਆ। ਈਰਖਾਲੂ ਪੁਰਸ਼ ਉਹ ਕੁਝ ਵੀ ਕਰ ਗੁਜ਼ਰਦਾ ਜੋ ਸਾਧ ਸੰਗਤ ਨਹੀਂ ਕਰਨਾ ਚਾਹੀਦਾ, ਜਿਸ ਨੂੰ ਗੁਰੂ ਪੀਰ ਮਹਾਂਪੁਰਖ ਅਵਤਾਰ ਲੋਕ ਰੋਕਦੇ ਹੈ, ਐਸੇ ਕਰਮ ਈਰਖਾਲੂ ਅਤੇ ਅਸ਼ਾਂਤ ਹਿਰਦੇ ਕਰ ਜਾਂਦੇ ਹਨ। ਉਹ ਸਾਧ ਸੰਗਤ ਨਰਕਾਂ ਦੇ ਡਰ ਤੋਂ ਵੀ ਨਹੀਂ ਘਬਰਾਉਂਦੇ, ਨਰਕਾਂ ਦੀ ਅੱਗ ਨੂੰ ਵੀ ਸਹੇੜਨਾ ਪਸੰਦ ਕਰ ਲੈਂਦੇ। ਐਸੇ ਕੰਮ ਬਾਬਾ ਪ੍ਰਿਥੀ ਚੰਦ ਨੇ ਸ਼ੁਰੂ ਕੀਤੇ। ਬਚਪਨ ਵਿੱਚ ਹੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਉੱਤੇ ਸਰੀਰਕ 3 ਹਮਲੇ ਕੀਤੇ। ਪਹਿਲਾ ਹਮਲਾ, ਇੱਕ ਦਾਈ ਸੀ, ਦਾਈਆਂ ਪਹਿਲਾਂ ਹੁੰਦੀਆਂ ਸਨ ਪਿੰਡਾਂ ਵਿੱਚ, ਜਦੋਂ ਕਿਤੇ ਬੱਚੇ ਨੇ ਜਨਮ ਲੈਣਾ ਤੇ ਉਹੀਓ ਸੰਭਾਲਦੇ ਸਨ ਉਸ ਜਾਪੇ ਦੇ ਦਿਨਾਂ ਵਿੱਚ ਬੀਬੀ ਨੂੰ, ਜਿਵੇਂ ਅੱਜ ਕੱਲ੍ਹ ਡਾਕਟਰਾਂ ਹੁੰਦੀਆਂ ਨਾ, ਗਾਇਨੀ ਨਰਸ ਹੁੰਦੀ ਜਿਹਨੂੰ ਅਸੀਂ ਕਹਿੰਦੇ, ਪਹਿਲੇ ਟਾਈਮਾਂ ਵਿੱਚ ਦਾਈਆਂ ਹੁੰਦੀਆਂ, ਸਾਰਿਆਂ ਨੂੰ ਆਪਾਂ ਨੂੰ ਪਤਾ ਹੀ ਹੈ। ਉਹ ਦਾਈ ਸੀ, ਉਹਦਾ ਨਾਮ ਫੱਤੋ ਕਰਕੇ ਲਿਖਿਆ ਗੁਰਵਿਲਾਸ ਵਿੱਚ, ਇੱਕ ਗ੍ਰੰਥ ਵਿੱਚ ਹੋਰ ਵੀ ਲਿਖਿਆ ਸੋਭੀ ਵੀ, ਪਰ ਫੱਤੋ ਜ਼ਿਆਦਾ ਮੰਨਿਆ ਵਿਦਵਾਨਾਂ ਨੇ। ਫੱਤੋ ਨਾਂ ਦੀ ਉਸ ਦਾਈ ਨੂੰ ਬਾਬੇ ਪ੍ਰਿਥੀ ਚੰਦ ਨੇ 200 ਰੁਪਈਆ ਦੇਣਾ ਕੀਤਾ, ਔਰ ਨਾਲ ਇਹ ਗੱਲ ਆਖੀ ਵੀ ਤੂੰ ਮੇਰਾ ਇੱਕ ਕੰਮ ਕਰ ਦੇ, ਜੇ ਤੂੰ ਮੇਰਾ ਕੰਮ ਕਰ ਦੇ 200 ਰੁਪਈਆ ਤੇ ਪਹਿਲਾਂ ਚੁੱਕ। ਮੁੜ ਕੇ ਕਰਮੋ ਨੇ ਆਖਿਆ, ਸਾਰੀ ਜ਼ਿੰਦਗੀ ਤੈਨੂੰ ਗਹਿਣਿਆਂ ਨਾਲ ਮੈਂ ਲੱਦ ਕੇ ਰੱਖੂੰਗੀ, ਕਿਸੇ ਚੀਜ਼ ਦੀ ਕਮੀ ਨਹੀਂ ਆਣ ਦਿਆਂਗੀ, ਮੇਰਾ ਇੱਕ ਕੰਮ ਕਰ ਦੇ, ਤੈਨੂੰ ਤੇਰੇ ਪਰਿਵਾਰ ਨੂੰ ਕਦੇ ਕਿਸੇ ਚੀਜ਼ ਦੀ ਕਮੀ ਨਹੀਂ ਆਣ ਦਿਆਂਗੀ। ਉਹਨੇ ਆਖਿਆ, ਕੀ ਕੰਮ ਕਰਾਉਣਾ ਚਾਹੁੰਦੀ ਹੈ ਐਸਾ? ਉਸ ਆਖਿਆ, ਕਰਮੋ ਅਤੇ ਪ੍ਰਿਥੀ ਚੰਦ ਨੇ, ਤੂੰ ਕਿਸੇ ਨਾ ਕਿਸੇ ਤਰੀਕੇ ਗੁਰੂ ਅਰਜਨ ਦੇਵ ਜੀ ਦੇ ਨਵ ਜਨਮੇ ਪੁੱਤਰ ਸ਼੍ਰੀ ਹਰਗੋਬਿੰਦ ਨੂੰ ਜ਼ਹਿਰ ਪਿਲਾ ਦੇ। ਹਾਲਾਂਕਿ ਬਹੁਤ ਭੈੜਾ ਕੰਮ ਹੈ, ਪੂਤਨਾ ਰਾਕਸ਼ਣੀ ਨੇ ਕੰਮ ਕਿਸੇ ਟਾਈਮ ਕੀਤਾ ਸੀ ਸ਼੍ਰੀ ਕ੍ਰਿਸ਼ਨ ਜੀ ਦੇ ਨਾਲ, ਬਾਣੀ ਚ ਵੀ ਜ਼ਿਕਰ ਆਉਂਦਾ ਨਾ ਹਰ ਹਰ ਕਰਤ ਪੂਤਨਾ ਤਰੀ। ਸੋ ਰਾਕਸ਼ਣੀ ਵਾਲਾ ਕੰਮ ਕਰਨ ਲਈ ਆਖਿਆ, ਉਹ ਵੀ ਮੰਨ ਗਈ। ਉਹਨੇ ਸਾਧ ਸੰਗਤ ਬਹੁਤ ਤੇਜ਼ ਜ਼ਹਿਰ ਲਿਆ ਕੇ ਦਿੱਤਾ, ਆਪਣੇ ਅਸਥਨਾਂ ਦੇ ਉੱਤੇ ਦੁੱਧ ਦੇ ਚਸ਼ਮਿਆਂ ਦੇ ਉੱਤੇ ਤੇਜ਼ ਜ਼ਹਿਰ ਲਾ ਲਿਆ। ਆਪਣੇ ਨਾਲ ਕੁਝ ਬੀਬੀਆਂ ਨੂੰ ਲੈ ਗਈ, ਪਹਾੜੇ ਦੀਆਂ ਨੂੰ, ਗਹਿਣੇ ਪਾ ਕੇ ਮਾਤਾ ਗੰਗਾ ਜੀ ਕੋਲ ਚਲੀ ਗਈ। ਆਖਣ ਲੱਗੀ, ਮਾਤਾ ਜੀ, ਜੇ ਮੈਂ ਕਿਸੇ ਬਾਲ ਨੂੰ ਦੁੱਧ ਚੁੰਘਾ ਦਿਆਂ, ਉਹ ਬਾਲਕ ਨੂੰ ਕਦੇ ਰੋਗ ਨਹੀਂ ਲੱਗਦਾ, ਨਵਾਂ ਨਰੋਆ ਰਹਿੰਦਾ ਹੈ। ਦੇਖੋ ਮੈਨੂੰ ਕਿੰਨੇ ਗਹਿਣੇ ਦਿੱਤੇ, ਵੱਡੇ ਵੱਡੇ ਘਰਾਂ ਵਿੱਚ ਜਾਂਦੀ ਹਾਂ, ਅਮੀਰ ਲੋਕ ਸ਼ਾਹੂਕਾਰ ਲੋਕ ਮੇਰੀ ਰਾਹ ਤੱਕਦੇ ਹੈ, ਪਰ ਮੈਂ ਆਪ ਜੀ ਦਾ ਸ਼ਹਿਜ਼ਾਦਾ ਜਾਣ ਕੇ ਖੁਦ ਆਈ ਹਾਂ। ਕਿਹੜੀ ਮਾਂ ਹੈ ਜਿਹੜੀ ਇਹ ਨਹੀਂ ਚਾਹੇਗੀ ਕਿ ਮੇਰਾ ਬੱਚਾ ਤੰਦਰੁਸਤ ਰਹੇ, ਠੀਕ ਰਹੇ। ਧੰਨ ਮਾਤਾ ਗੰਗਾ ਜੀ ਨੇ ਆਖਿਆ, ਜੇ ਤੇਰੇ ਕੋਲ ਐਸੀ ਕੋਈ ਹੈ ਸੱਤਾ, ਕੋਈ ਤਾਕਤ ਜਾਂ ਕੋਈ ਇਸ ਤਰ੍ਹਾਂ ਦੀ ਤੇਰੇ ਦੁੱਧ ਦੇ ਵਿੱਚ ਤਸੀਰ ਹੈ, ਤਾਂ ਫਿਰ ਤੂੰ ਮੇਰੇ ਬੱਚੇ ਨੂੰ ਵੀ ਦੁੱਧ ਚੁੰਘਾ। ਅਤੇ ਸਾਧ ਸੰਗਤ ਜਿਸ ਵੇਲੇ ਉਹਨੇ ਸ਼੍ਰੀ ਹਰਗੋਬਿੰਦ ਸਾਹਿਬ ਜੀ ਨੂੰ ਗੋਦੀ ਚੁੱਕਿਆ, ਦੁੱਧ ਚੁੰਘਾਉਣ ਲੱਗੀ, ਸ਼੍ਰੀ ਹਰਗੋਬਿੰਦ ਸਾਹਿਬ ਨੇ ਉਹਦਾ ਦੁੱਧ ਨਾ ਚੁੰਘਿਆ। ਜਦ ਦੁੱਧ ਨਾ ਚੁੰਘਿਆ, ਮਾਤਾ ਗੰਗਾ ਜੀ ਨੇ ਆਪਣੇ ਬਾਲਕ ਸ਼੍ਰੀ ਹਰਗੋਬਿੰਦ ਸਾਹਿਬ ਜੀ ਨੂੰ ਫੜ ਲਿਆ ਵਾਪਸ। ਇਤਨੇ ਟਾਈਮ ਨੂੰ ਜ਼ਹਿਰ ਇਤਨਾ ਜ਼ਿਆਦਾ ਤੇਜ਼ ਸੀ, ਉਸ ਔਰਤ ਨੂੰ ਖੁਦ ਹੀ ਉਹ ਜ਼ਹਿਰ ਚੜ੍ਹ ਗਿਆ। ਜ਼ਹਿਰ ਚੜ੍ਹਿਆ, ਚੱਕਰ ਆਉਣ ਲੱਗ ਪਏ, ਥੱਲੇ ਡਿੱਗ ਪਈ, ਮੂੰਹ ਦੇ ਵਿੱਚੋਂ ਝੱਗ ਆਉਣ ਲੱਗ ਪਈ, ਪਾਣੀ ਪਿਲਾਇਆ, ਛਿੱਟੇ ਮਾਰੇ। ਗੁਰੂ ਅਰਜਨ ਦੇਵ ਜੀ ਨੂੰ ਬੁਲਾਇਆ ਗਿਆ, ਕੋਲ ਹੀ ਸਨ, ਪੁੱਛਿਆ ਗਿਆ ਕੀ ਹੋਇਆ। ਉਹਨੇ ਆਪਣਾ ਅੰਤ ਸਮਾਂ ਨੇੜੇ ਜਾਣ ਕੇ ਸਭ ਕੁਝ ਸੱਚ ਸੱਚ ਦੱਸ ਦਿੱਤਾ ਕਿ ਮੈਨੂੰ ਤੁਹਾਡੇ ਵੱਡੇ ਭਰਾ ਪਿਰਥੀ ਚੰਦ ਨੇ 200 ਰੁਪਈਆ ਦੇ ਕੇ ਆਪ ਜੀ ਦੇ ਸ਼ਹਿਜ਼ਾਦੇ ਨੂੰ ਜ਼ਹਿਰ ਪਿਲਾਉਣ ਲਈ ਭੇਜਿਆ, ਮੈਂ ਲਾਲਚ ਵਸ ਹੋ ਕੇ ਇਹ ਕੰਮ ਕੀਤਾ, ਮੈਨੂੰ ਮਾਫ਼ ਕਰ ਦਿਓ। ਗੁਰੂ ਜੀ ਨੇ ਉਹਨੂੰ ਕੁਝ ਨਹੀਂ ਆਖਿਆ, ਅਤੇ ਉਹ ਜ਼ਹਿਰ ਇਤਨੀ ਤੇਜ਼ ਸੀ ਕਿ ਸਾਧ ਸੰਗਤ ਆਪਣੇ ਪਾਪ ਕਰਕੇ ਖੁਦ ਹੀ ਉਹਦੀ ਮੌਤ ਹੋ ਗਈ। ਪਹਿਲਾ ਵਾਰ ਗੁਰੂ ਹਰਗੋਬਿੰਦ ਸਾਹਿਬ ਜੀ 'ਤੇ ਇਹ ਕੀਤਾ ਗਿਆ। ਪਿਰਥੀ ਚੰਦ ਫਿਰ ਵੀ ਨਾ ਟਿਕੇ, ਉਹਨੇ ਦੂਜਾ ਵਾਰ ਫਿਰ ਕੀਤਾ। ਦੂਜਾ ਕੀ ਕੀਤਾ, ਸਾਧ ਸੰਗਤ ਇੱਕ ਸਪੇਰਾ ਸੀ ਜੋ ਸੱਪ ਰੱਖਦਾ ਸੀ ਆਪਣੇ ਕੋਲ, ਸਪੇਰੇ ਨੂੰ ਆਖਿਆ ਤੈਨੂੰ ਪੈਸੇ ਦਿਆਂਗਾ। 500 ਰੁਪਏ ਦੀ ਗੱਲ ਹੋਈ ਵੀ ਤੂੰ ਕੀ ਕਰਨਾ, ਇੱਕ ਜ਼ਹਿਰੀਲਾ ਸੱਪ ਗੁਰੂ ਅਰਜਨ ਦੇਵ ਜੀ ਦੇ ਸ਼ਹਿਜ਼ਾਦੇ ਸ਼੍ਰੀ ਹਰਗੋਬਿੰਦ ਸਾਹਿਬ ਜੀ ਦੇ ਕੋਲ ਛੱਡ ਦੇਣਾ ਹੈ। ਐਸਾ ਜ਼ਹਿਰੀਲਾ ਹੋਵੇ ਕਿ ਬਾਲਕ ਦੇ ਡੰਗ ਮਾਰਦਾ ਹੈ, ਅਤੇ ਇਤਨਾ ਤੇਜ਼ ਜ਼ਹਿਰ ਹੋਵੇ ਡੰਗ ਵੱਜਦਿਆਂ ਹੀ ਬੱਚੇ ਦੀ ਮੌਤ ਹੋ ਜਾਏ। ਅਤੇ ਸਾਧ ਸੰਗਤ ਉਸ ਪਾਪੀ ਨੇ ਦੇਖ ਲਓ ਇਹ ਵੀ ਨਹੀਂ ਸੋਚਿਆ ਵੀ ਇਸ ਬਾਲਕ ਨਾਲ ਸਾਡਾ ਕਾਹਦਾ ਵੈਰ। ਅਤੇ ਸਾਧ ਸੰਗਤ ਪੈਸੇ ਦੇ ਕੇ ਉਸ ਸਪੇਰੇ ਨੂੰ ਭੇਜ ਦਿੱਤਾ। ਉਸ ਨੇ ਸਮਾਂ ਵਿਚਾਰ ਕੇ ਜਦੋਂ ਬਾਲਕ ਨੂੰ ਕੋਲ ਵੇਖਿਆ ਕੱਲਿਆਂ, ਸੱਪ ਨੇੜੇ ਛੱਡ ਦਿੱਤਾ। ਜਦੋਂ ਸ਼੍ਰੀ ਹਰਗੋਬਿੰਦ ਸਾਹਿਬ ਦੇ ਕੋਲ ਸੱਪ ਗਿਆ, ਅਤੇ ਦਲ ਪੰਜਨ ਗੁਰਸੂਰਮਾ ਬੜ ਜੋਧਾ ਬਹੁ ਪਰਉਪਕਾਰੀ ਸਤਿਗੁਰੂ ਮਹਾਰਾਜ ਨੇ ਉਹ ਸੱਪ ਆਉਂਦੇ ਦੀ ਸਿਰੀ ਆਪਣੇ ਹੱਥ ਵਿੱਚ ਫੜ ਲਈ। ਇੰਨਾ ਘੁੱਟ ਕੇ ਉਸ ਦੀ ਸਿਰੀ ਨੂੰ ਫੜਿਆ ਕਿ ਸਾਧ ਸੰਗਤ ਸੱਪ ਦੀ ਮੌਤ ਹੋ ਗਈ। ਅਤੇ ਜਦੋਂ ਸੇਵਾਦਾਰ ਨੇੜੇ ਆਏ, ਉਹਨਾਂ ਸੱਪ ਵੇਖਿਆ, ਅਤੇ ਸੱਪ ਨੂੰ ਵੇਖ ਕੇ ਸਾਧ ਸੰਗਤ ਪਰਾਂ ਕੀਤਾ ਅਤੇ ਸੋਟੀਆਂ ਮਾਰੀਆਂ, ਸਪੇਰਾ ਫੜ ਲਿਆ। ਜਦੋਂ ਸਪੇਰੇ ਨੂੰ ਫੜਿਆ ਤਾਂ ਉਹਨੇ ਵੀ ਸਾਰੀ ਸੱਚਾਈ ਦੱਸ ਦਿੱਤੀ ਕਿ ਬਾਬੇ ਪਿਰਥੀ ਚੰਦ ਨੇ ਮੈਨੂੰ ਪੈਸੇ ਦੇ ਕੇ ਮੇਰੇ ਤੋਂ ਇਹ ਗਲਤ ਕੰਮ ਕਰਵਾਇਆ। ਸਾਰੀ ਸੰਗਤ ਨੇ ਬੜੀਆਂ ਲਾਹਣਤਾਂ ਪਾਈਆਂ, ਸਭਨਾਂ ਨੇ ਆਖਿਆ ਪਿਰਥੀ ਚੰਦ ਤੇਰੀ ਮੱਤ ਮਾਰੀ ਗਈ, ਤੂੰ ਇਹੋ ਜਿਹੇ ਕੰਮ ਕਿਉਂ ਕਰ ਰਿਹਾ। ਪਰ ਫਿਰ ਵੀ ਨਾ ਹਟਿਆ, ਇੱਕ ਹਮਲਾ ਹੋਰ ਕੀਤਾ। ਉਹ ਹਮਲਾ ਇਹ ਕੀਤਾ ਕਿ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਖੜਾਵਾ ਸੀ, ਇੱਕ ਬ੍ਰਾਹਮਣ ਜੋ ਸ਼੍ਰੀ ਹਰਗੋਬਿੰਦ ਸਾਹਿਬ ਜੀ ਨੂੰ ਖੜਾਉਂਦਾ ਸੀ, ਉਹਨੂੰ ਖਰੀਦਿਆ, ਚਾਂਦੀ ਦੇ ਰੁਪਈਏ ਦਿੱਤੇ, ਆਖਿਆ ਤੂੰ ਇਉਂ ਕਰੀ, ਤੂੰ ਬਾਲਕ ਨੂੰ ਰੋਜ਼ ਦਹੀਂ ਜੋ ਖਵਾਨਾ ਹੈ, ਦਹੀਂ ਦੇ ਵਿੱਚ ਤੇਜ਼ ਜ਼ਹਿਰ ਪਾ ਕੇ ਬਾਲਕ ਨੂੰ ਬਸ ਚਮਚਾ ਦੋ ਚਮਚੇ ਦਹੀਂ ਖਵਾ ਦਈਂ, ਅਤੇ ਦਹੀਂ ਇੰਨੀ ਜਦੋਂ ਤੂੰ ਖਵਾਏਗਾ ਜ਼ਹਿਰ ਇੰਨੀ ਤੇਜ਼ ਹੈ, ਜ਼ਹਿਰ ਵਾਲੀ ਦਹੀਂ ਖਾਂਦੇ ਹੀ ਬਾਲਕ ਦੀ ਮੌਤ ਹੋ ਜਾਏਗੀ, ਅਤੇ ਤੈਨੂੰ ਸਾਰੀ ਜ਼ਿੰਦਗੀ ਦੇ ਸੁੱਖ ਅਸੀਂ ਦੇਵਾਂਗੇ। ਅਤੇ ਸਾਧ ਸੰਗਤ ਉਹ ਵੀ ਉਹਨਾਂ ਦੇ ਪਿੱਛੇ ਲੱਗਿਆ। ਜ਼ਹਿਰੀਲੀ ਦਹੀਂ ਜਿਸ ਵੇਲੇ ਸ਼੍ਰੀ ਹਰਗੋਬਿੰਦ ਸਾਹਿਬ ਨੂੰ ਖਵਾਉਣ ਲੱਗਾ, ਸ਼੍ਰੀ ਹਰਗੋਬਿੰਦ ਸਾਹਿਬ ਨੇ ਖਾਣ ਤੋਂ ਨਾਂਹ ਕਰ ਦਿੱਤੀ, ਮੂੰਹ ਘੁਮਾ ਲਿਆ। ਉਹਨੇ ਫਿਰ ਧੱਕਾ ਕੀਤਾ, ਉਹਨਾਂ ਫਿਰ ਮੂੰਹ ਘੁਮਾਇਆ। ਜਦ ਤੀਜੀ ਵਾਰ ਧੱਕਾ ਕਰਨ ਲੱਗਾ, ਸ਼੍ਰੀ ਹਰਗੋਬਿੰਦ ਸਾਹਿਬ ਨੇ ਚੀਕ ਮਾਰ ਦਿੱਤੀ ਉੱਚੀ। ਧੰਨ ਮਾਤਾ ਗੰਗਾ ਜੀ ਨੇ ਆਵਾਜ਼ ਸੁਣੀ ਆਪਣੇ ਬਾਲਕ ਦੀ, ਛੇਤੀ ਦੇਣੇ ਗੋਦੀ ਵਿੱਚ ਚੁੱਕਿਆ, ਪੁੱਛਿਆ ਕੀ ਹੋਇਆ, ਮੇਰਾ ਬਾਲਕ ਕਦੇ ਵੀ ਇੰਨੀ ਉੱਚੀ ਉੱਚੀ ਨਹੀਂ ਰੋਇਆ, ਕਦੇ ਹੰਝੂ ਨਹੀਂ ਸੁੱਟੇ, ਅੱਜ ਕੀ ਕਾਰਨ ਬਣਿਆ? ਉਹਨੇ ਆਖਿਆ, ਜੀ ਮੈਂ ਤਾਂ ਦਹੀਂ ਖਵਾਉਂਦਾ ਸੀ ਅਤੇ ਗੁਰੂ ਅਰਜਨ ਦੇਵ ਜੀ ਕਹਿੰਦੇ ਲਿਆਓ ਸਾਡੇ ਕੋਲ, ਸਾਨੂੰ ਫੜਾਓ। ਜਦੋਂ ਬਾਲਕ ਹਰਗੋਬਿੰਦ ਸਾਹਿਬ ਨੂੰ ਗੁਰੂ ਅਰਜਨ ਦੇਵ ਜੀ ਨੇ ਆਪਣੇ ਗੋਦੀ ਵਿੱਚ ਫੜਿਆ, ਇਹ ਦੁਸ਼ਟ ਬ੍ਰਾਹਮਣ ਸਾਧ ਸੰਗਤ ਹੱਸ ਰਿਹਾ ਸੀ। ਇਹਨੂੰ ਸੀ ਕਿ ਦੇਖੋ ਅੱਜ ਆਪ ਆਪਣੇ ਪੁੱਤਰ ਨੂੰ ਜ਼ਹਿਰੀਲੀ ਦਹੀਂ ਖਵਾਉਣਗੇ। ਪਰ ਜਦੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਦਹੀਂ ਖਵਾਉਣ ਲੱਗੇ ਨਾ, ਸ਼੍ਰੀ ਹਰਗੋਬਿੰਦ ਸਾਹਿਬ ਨੇ ਨਜ਼ਰ ਨਾਲ ਨਜ਼ਰ ਮਿਲਾਈ, ਮਾਨੋ ਕਹਿ ਦਿੱਤਾ ਨਜ਼ਰਾਂ ਦੇ ਵਿੱਚ ਹੀ ਅਵਤਾਰੀ ਸਤਿਗੁਰੂ ਅੰਤਰਜਾਮੀ ਗੁਰੂ ਅਰਜਨ ਦੇਵ ਜੀ ਨੂੰ ਕਿ ਪਿਤਾ ਜੀ ਇਹ ਦਹੀਂ ਵਿੱਚ ਖਰਾਬੀ ਜ਼ਹਿਰੀਲੀ ਹੈ। ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਪਰਾਂ ਕਰ ਦਿੱਤਾ ਕਟੋਰਾ, ਆਖਿਆ ਦਹੀਂ ਠੀਕ ਨਹੀਂ। ਬ੍ਰਾਹਮਣ ਕਹਿੰਦਾ, ਜੀ ਮੈਨੂੰ ਤਾਂ ਪਤਾ ਨਹੀਂ ਠੀਕ ਹੈ ਆ। ਉਸ ਵੇਲੇ ਦਹੀਂ ਪਾਈ ਗਈ, ਇੱਕ ਕੁੱਤੇ ਨੂੰ ਪਾ ਦਿੱਤੀ ਵੀ ਚਲੋ ਖਰਾਬ ਹੋਏਗੀ। ਕੁੱਤਾ ਸੀ ਗੁਰੂ ਜੀ ਦਾ, ਪਿਸ਼ਤਾ ਨਾਂ ਸੀ ਉਹਦਾ, ਕਾਲੇ ਰੰਗ ਦਾ ਕੁੱਤਾ ਸੀ। ਜਦੋਂ ਭਾਂਡੇ ਵਿੱਚ ਪਾ ਕੇ ਰੱਖੀ ਗਈ, ਕੁੱਤੇ ਨੇ ਦਹੀਂ ਖਾਧੀ ਅਤੇ ਉਸੇ ਟਾਈਮ ਕੁੱਤੇ ਦੇ ਢਿੱਡ 'ਚ ਪੀੜ ਹੋਈ ਅਤੇ ਕੁੱਤਾ ਬਹੁਤ ਔਖਾ ਹੋ ਕੇ ਸਾਧ ਸੰਗਤ ਮਰਿਆ। ਇਹ ਗੱਲ ਜਦੋਂ ਸੁਣੀ, ਪਤਾ ਲੱਗੀ ਵੀ ਦਹੀਂ ਵਿੱਚ ਤਾਂ ਜ਼ਹਿਰ ਸੀ। ਜਦੋਂ ਬ੍ਰਾਹਮਣ ਨੂੰ ਪੁੱਛਿਆ ਤਾਂ ਸਾਰੀ ਗੱਲ ਮੰਨ ਗਿਆ ਵੀ ਪਿਰਥੀ ਚੰਦ ਬਾਬੇ ਨੇ ਮੈਨੂੰ ਪੈਸੇ ਦੇ ਕੇ ਲਾਲਚ ਵਸ ਕੀਤਾ ਸੀ। ਅਤੇ ਸਾਧ ਸੰਗਤ ਇਸ ਤਰੀਕੇ, ਗੁਰੂ ਜੀ ਨੇ ਕਿਹਾ ਤਾਂ ਉਹਨੂੰ ਵੀ ਨਹੀਂ, ਪਰ ਦੁਸ਼ਟ ਬ੍ਰਾਹਮਣ ਮੂਆ ਹੋ ਕੇ ਸੂਲ, ਉਹਨੂੰ ਵੀ ਐਸਾ ਦਰਦ ਹੋਇਆ, ਉਹ ਵੀ ਦਰਦ ਨਾਲ ਥਾਈ ਮਰ ਗਿਆ ਸਾਧ ਸੰਗਤ। ਕਿਉਂਕਿ ਭਗਤਾਂ ਦੀ ਤੂੰ ਰੱਖਦਾ ਹਰ ਜੀਓ, ਧੁਰ ਤੂੰ ਰੱਖਦਾ ਆਇਆ, ਇਹ ਪਰਮੇਸ਼ੁਰ ਵਾਹਿਗੁਰੂ ਦਾ ਵਿਰਦ ਹੈ, ਆਪਣੇ ਭਗਤਾਂ ਆਪਣੇ ਪਿਆਰਿਆਂ ਦੀ ਪੈਜ ਰੱਖਦਾ ਹੈ। ਸ਼੍ਰੀ ਹਰਗੋਬਿੰਦ ਸਾਹਿਬ ਜੀ ਨੇ ਬਚਪਨ ਵਿੱਚ ਤਿੰਨ ਹੱਲੇ ਇਹ ਚੱਲੇ, ਚੌਥਾ ਚੇਚਕ ਦੀ ਬਿਮਾਰੀ ਜੋ ਪੂਰੇ ਦੇ ਪੂਰੇ ਸਰੀਰ ਦੇ ਉੱਤੇ ਨਿਕਲ ਗਈ ਸੀ, ਅੱਖਾਂ ਵਿੱਚ ਵੀ ਛਾਲੇ ਹੋ ਗਏ ਸਨ, ਪਰ ਫਿਰ ਵੀ ਉਹਨਾਂ ਦਾ ਸਰੀਰ ਠੀਕ ਹੋਇਆ ਅਤੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਨੇ ਸ਼ਬਦ ਉਚਾਰਨ ਕੀਤਾ, ਸ਼ੀਤਲਾ ਅਤੇ ਰੱਖਿਆ ਵਿਹਾਰੀ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ। ਇਸ ਤਰੀਕੇ ਸ਼੍ਰੀ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਬਚਪਨ ਵਿੱਚ ਸਰੀਰ ਉੱਤੇ ਕਈ ਕਸ਼ਟ ਸਹਾਰੇ ਅਤੇ ਅੰਤ 11 ਸਾਲ ਦੀ ਉਮਰ ਵਿੱਚ, ਜਿਸ ਵੇਲੇ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਾਂਤੀ ਦੇ ਪੁੰਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਲਾਹੌਰ ਵਿਖੇ ਆਪਣੇ ਸੀਸ ਦੇ ਉੱਤੇ ਤੱਤੀ ਰੇਤਾ ਪਵਾ ਕੇ ਉਬਲਦੀ ਦੇਗ ਵਿੱਚ ਉਬਾਲੇ ਖਾ ਕੇ ਅਤੇ ਤੱਤੀ ਤਵੀ ਦੇ ਉੱਤੇ ਬੈਠ ਕੇ ਸ਼ਹਾਦਤ ਪ੍ਰਾਪਤ ਕੀਤੀ। ਆਪ ਜੀ ਨੇ ਜਾਣ ਤੋਂ ਪਹਿਲਾਂ ਗੁਰਿਆਈ ਗੱਦੀ ਦਿੱਤੀ ਔਰ ਵਚਨ ਕਰਕੇ ਗਏ ਸਨ, ਅਸੀਂ ਸ਼ਾਂਤੀ ਦੀ ਹੱਦ ਕਰ ਦਿਆਂਗੇ, ਪਰ ਜੇਕਰ ਇਹ ਜ਼ਾਲਮ ਜਰਵਾਣਿਆਂ ਤੱਕ ਪ੍ਰੇਮ ਸਬਰ ਅਤੇ ਸ਼ਾਂਤੀ ਦੀ ਆਵਾਜ਼ ਨਾ ਪਹੁੰਚੀ ਤਾਂ ਫਿਰ ਇਹਨਾਂ ਨੂੰ ਉਸ ਭਾਸ਼ਾ ਵਿੱਚ ਸਮਝਾਇਓ ਜਿਹੜੀ ਭਾਸ਼ਾ ਇਹਨਾਂ ਨੂੰ ਆਉਂਦੀ ਹੈ। ਅਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਗੁਰਿਆਈ ਗੱਦੀ ਦੇ ਕੇ ਗਏ। ਆਪ ਜੀ ਨੇ ਫਿਰ ਮੀਰੀ ਪੀਰੀ ਦੇ ਮਾਲਕ ਬਣ ਕੇ ਦੋ ਤਲਵਾਰਾਂ ਪਹਿਨੀਆਂ, ਮੀਰੀ ਪੀਰੀ ਦੇ ਮਾਲਕ ਅਖਵਾਏ, ਗੁਰਿਆਈ ਗੱਦੀ 'ਤੇ ਬੈਠੇ। ਫਿਰ ਸਤਿਗੁਰੂ ਮਹਾਰਾਜ ਜੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ, ਜੋ ਰੂਹਾਨੀਅਤ, ਮੀਰੀ ਅਤੇ ਪੀਰੀ, ਧਰਮ ਅਤੇ ਰਾਜਨੀਤੀ ਦਾ ਕੇਂਦਰ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ। ਆਪ ਜੀ ਨੇ ਜਿੱਥੇ ਗੁਰੂ ਕਿਆਂ ਸਿੱਖਾਂ ਨੂੰ ਅਧਿਆਤਮ ਅਤੇ ਰੂਹਾਨੀਅਤ ਦੇ ਰੰਗਤ ਵਿੱਚ ਰੰਗਿਆ, ਉੱਥੇ ਹੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਗਰੀਬ ਨਵਾਜ਼ ਜੀ ਨੇ ਆਪ ਨਗਰ ਵਸਾਏ, ਆਪਣੇ ਸ਼ਹਿਜਾਦੇ ਬਾਬਾ ਗੁਰਦਿੱਤਾ ਜੀ ਦੇ ਕੋਲੋਂ ਕਹਿ ਕੇ ਗੁਰਕੀਰਤਪੁਰ ਸਾਹਿਬ ਨਗਰ ਵੀ ਵਸਾਉਣਾ ਕੀਤਾ। ਢਾਡੀ ਵਾਰਾਂ ਦੀ ਪਰੰਪਰਾ ਗੁਰੂ ਘਰ ਦੇ ਵਿੱਚ ਆਰੰਭ ਕੀਤੀ। ਵੱਡੀਆਂ 4 ਜੰਗਾਂ ਆਪ ਜੀ ਨੇ ਲੜੀਆਂ, ਸ਼੍ਰੀ ਅੰਮ੍ਰਿਤਸਰ ਸਾਹਿਬ ਲੋਹਗੜ੍ਹ ਦੇ ਵਿੱਚ ਲੜਨੀ ਪਈ, ਸ਼੍ਰੀ ਹਰਗੋਬਿੰਦਪੁਰੇ ਦੀ ਜੰਗ ਲੜਨੀ ਪਈ, ਮਹਿਰਾਜ ਵਿੱਚ ਜੰਗ ਲੜੀ ਔਰ ਸ਼੍ਰੀ ਕਰਤਾਰਪੁਰ ਸਾਹਿਬ ਦੀ ਜੰਗ ਆਪ ਨੇ ਲੜੀ ਔਰ ਜਿੱਤੀ। ਗਵਾਲੀਅਰ ਦੇ ਕਿਲ੍ਹੇ ਦੇ ਵਿੱਚੋਂ 52 ਰਾਜਿਆਂ ਨੂੰ ਆਜ਼ਾਦ ਕਰਵਾਇਆ ਜਿਹੜੇ ਉਮਰ ਭਰ ਦੇ ਕੈਦੀ ਸਨ। ਆਪ ਜੀ ਨੇ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਕੈਦੀਆਂ ਨੂੰ ਆਜ਼ਾਦ ਕਰਵਾ ਕੇ ਆਪ ਜੀ ਬੰਦੀ ਛੋੜਦਾਤਾ ਖਵਾਏ। ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਵਾਜ਼ ਆਪ ਜੀ ਦਾ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਹੈ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਦੀਆਂ ਬੇਅੰਤ ਸਾਖੀਆਂ ਬੇਅੰਤ ਕੌਤਕ ਹਨ, ਪਰ ਸਮਾਂ ਸੀਮਤ ਹੈ। ਸਤਿਗੁਰੂ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭਨਾਂ ਨੂੰ ਬੇਅੰਤ ਬੇਅੰਤ ਵਧਾਈਆਂ ਹੋਵਣ। ਆਓ ਅੱਜ ਦਾ ਆਇਆ ਪਾਵਨ ਸ਼੍ਰੀ ਹੁਕਮਨਾਮਾ ਸਾਹਿਬ ਸ਼੍ਰੀ ਮੁੱਖ ਵਾਕ ਦੀ ਵਿਚਾਰ ਨਾਲ ਆਪਣੀ ਸੁਰਤ ਨੂੰ ਜੋੜੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੈ ਤਸਾਰੀ ਮਹੱਲਾ ਚੌਥਾ, ਘਰ ਪਹਿਲਾ ਚੌਪਦ।
ਜੈਤ ਸ੍ਰੀ ਰਾਗਣੀ ਹੈ, ਵੈਸੇ ਤਾਂ ਔੜਵ ਸੰਪੂਰਨ ਜਾਤੀ ਦੀ ਹੈ, ਨੌ ਜਾਤੀਆਂ ਨੇ ਰਾਗ ਦੀਆਂ। ਮਹਾਨ ਕੋਸ਼ ਵਿੱਚ ਇਸ ਨੂੰ ਜੈਯੰਤੀ ਸ਼੍ਰੀ ਵੀ ਲਿਖਿਆ ਹੈ। ਚੌਥੇ ਪਾਤਸ਼ਾਹ ਸ਼੍ਰੀ ਗੁਰੂ ਰਾਮਦਾਸ ਜੀ ਉਹਨਾਂ ਦੀ ਰਸਨਾ ਤੋਂ ਪਹਿਲੇ ਘਰ ਸੁਰਤਾਲ ਦੇ ਅੰਦਰ ਚਾਰ ਪਦਿਆਂ ਵਾਲਾ ਇਹ ਸ਼ਬਦ ਉਚਾਰਨ ਹੋਇਆ ਹੈ। ਸਤਿਗੁਰੂ ਜੀ ਗੁਰੂ ਰਾਮਦਾਸ ਸਾਹਿਬ ਨੂੰ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਗੁਰੂ ਕਿਆਂ ਸਿੱਖਾਂ ਨੇ ਆ ਕੇ ਬੇਨਤੀ ਕੀਤੀ, ਹੇ ਸੱਚੇ ਪਾਤਸ਼ਾਹ ਆਪ ਜੀ ਕਿਰਪਾ ਕਰਕੇ ਦੱਸੋ ਹਿਰਦੇ ਵਿੱਚ ਨਾਮ ਕਿਵੇਂ ਵੱਸਦਾ ਹੈ। ਸਤਿਗੁਰੂ ਜੀ ਨੇ ਉਸ ਵੇਲੇ ਇਹ ਦੱਸਿਆ ਸੀ ਕਿ ਮੇਰੇ ਹਿਰਦੇ ਵਿੱਚ ਨਾਮ ਕਿਵੇਂ ਵਸਿਆ, ਉਦੋਂ ਇਹ ਸ਼ਬਦ ਉਚਾਰਨ ਕੀਤਾ ਸੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਨਵੀਨ ਸਰੂਪਾਂ ਦੇ ਪਾਵਨ ਅੰਗ 696 ਦੇ ਉੱਤੇ ਇਹ ਪਾਵਨ ਸ਼ਬਦ ਹੈ। ਇੱਕ ਓਅੰਕਾਰ ਬੀਜ ਮੰਤਰ ਹੈ, ਪਰਮਾਤਮਾ ਇੱਕ ਹੈ। ਓਅੰਕਾਰ ਸਰਵ ਪ੍ਰਕਾਸ਼ਕ ਸਰਵ ਵਿਆਪਕ ਉਚਾਰਨ ਮਾਤਰ ਸੇ ਰੱਖਿਆ ਕਰਨ ਵਾਲਾ ਹੈ। ਐਸਾ ਅਵ ਧਾਤੂ ਤੋਂ ਬਣਿਆ ਜਣੀ ਰੱਖਿਆ ਕਰਨ ਵਾਲਾ ਜੋ ਸੱਤ ਹੈ, ਗੁਰ ਚੇਤਨ ਹੈ, ਪ੍ਰਸਾਦ ਆਨੰਦ ਸਰੂਪ ਹੈ, ਜਿਸ ਇੱਕ ਪਰਮਾਤਮਾ ਦੀ ਪ੍ਰਾਪਤੀ ਸਤਿਗੁਰੂ ਦੀ ਕਿਰਪਾ ਨਾਲ ਹੁੰਦੀ ਹੈ।
ਮੇਰਾ ਹੀਰਾ ਰਤਨ ਨਾਮ ਹਰ ਬਸਿਆ।
ਸਤਿਗੁਰੂ ਗੁਰੂ ਰਾਮਦਾਸ ਜੀ ਕਹਿੰਦੇ ਮੇਰੇ ਹਿਰਦੇ ਵਿੱਚ ਵਾਹਿਗੁਰੂ ਜੀ ਦਾ ਨਾਮ ਜੋ ਰਤਨਾਂ ਹੀਰਿਆਂ ਮਾਣਕਾਂ ਮੋਤੀਆਂ ਤੋਂ ਵੀ ਕੀਮਤੀ ਹੈ, ਇਹ ਵਸ ਗਿਆ।
ਗੁਰ ਹੱਥ ਧਰਿਓ ਮੇਰਾ ਮੱਥਾ,
ਕਹਿੰਦੇ ਵਸਿਆ ਉਦੋਂ ਮੇਰੇ ਹਿਰਦੇ ਵਿੱਚ, ਕਿਉਂਕਿ ਜਦੋਂ ਹਿਰਦੇ 'ਚ ਵਸਦਾ ਤਾਂ ਹੀ ਉਹ ਭਗਤੀ ਹੁੰਦੀ। ਹਿਰਦੇ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ, ਇਹ ਉਦੋਂ ਵਸਿਆ ਜਦੋਂ ਗੁਰੂ ਨੇ ਮੇਰੇ ਚਤੁਸ਼ਟ ਅੰਤਹਿਕਰਨ ਰੂਪੀ ਮੱਥੇ ਦੇ ਉੱਤੇ ਆਪਣਾ ਕਿਰਪਾ ਰੂਪੀ ਹੱਥ ਰੱਖ ਦਿੱਤਾ।
ਜਨਮ ਜਨਮ ਕੇ ਕਿਲ ਬਖ ਦੁਖ ਉਤਰੇ,
ਕਹਿੰਦੇ ਫਿਰ ਕੀ ਹੋਇਆ, ਕਹਿੰਦੇ ਜਨਮਾਂ ਜਨਮਾਂ ਦੇ ਦੁੱਖ ਜਨਮਣ ਅਤੇ ਮਰਨ ਦੇ ਕਿਲ ਬਖ ਜਿਹੜੇ ਪਾਪ ਸੰਸਕਾਰਾਂ ਦੇ ਵਿੱਚ ਪਏ ਮੇਰੇ ਜਨਮਾਂ ਜਨਮਾਂ ਦੇ ਉਤਰ ਗਏ।
ਗੁਰ ਨਾਮ ਦਿਓ ਰਹਿਣ ਲਾਥਾ,
ਜਦੋਂ ਗੁਰੂ ਨੇ ਮੈਨੂੰ ਗੁਰਮੰਤਰ ਦਿੱਤਾ ਨਾ, ਗੁਰੂ ਦੇ ਦਿੱਤੇ ਹੋਏ ਨਾਮ ਨੂੰ ਮੈਂ ਵਾਹਿਗੁਰੂ 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 ਦਾ ਜਾਪ ਕੀਤਾ, ਜਿੱਦਾਂ ਦੱਸਦੇ ਆ ਗੁਰੂ ਸਾਹਿਬ, ਕਹਿੰਦੇ ਫਿਰ ਕੀ ਹੋਇਆ, ਮੇਰਾ ਰਿਣ ਜੋ ਕਰਜ਼ਾ ਸੀ ਨਾ ਸਾਰੇ ਲੱਥ ਗਏ, ਨਾ ਫਿਰ ਕੋਈ ਦੇਵ ਦੰਡ, ਨਾ ਕੋਈ ਪਿੱਤਰ ਦੰਡ, ਨਾ ਕੋਈ ਲੋਕ ਦੰਡ, ਨਾ ਸਤਸੰਗ ਜੀ ਕੋਈ ਰਾਜ ਦੰਡ, ਕਿਸੇ ਦੀ ਲੋੜ ਨਹੀਂ, ਇਹ ਸਾਰੇ ਦੰਡ ਰਿਣ ਕਰਜ ਉਤਰ ਜਾਂਦੇ ਜਨਮਾਂ ਜਨਮਾਂਤਰਾਂ ਦੇ।
ਮੇਰੇ ਮਨ ਭਜ ਰਾਮ ਨਾਮ ਸਭ ਅਰਥ,
ਮੇਰੇ ਮਨਾ ਜੇ ਤੂੰ ਕਰਜ਼ੇ ਲਾਉਣਾ ਚਾਹੁੰਦਾ, ਲੋਕ ਦੰਡ ਪਿੱਤਰ ਦੰਡ ਦੇਵ ਦੰਡ ਇਤਿਆਦਿਕ ਜਿੰਨੇ ਵੀ ਹੈ ਨਾ, ਕਹਿੰਦੇ ਫਿਰ ਮੇਰਿਆ ਮਨਾ ਭਜ ਰਾਮ ਨਾਮ, ਵਾਹਿਗੁਰੂ ਦਾ ਨਾਮ ਜਪਿਆ ਕਰ, ਸਿਮਰਨ ਤੋਂ ਵੇਸਲਾ ਨਾ ਹੋ, ਸਿਮਰਨ ਤਕੜਾ ਹੋ ਕੇ ਗੁਰੂ ਦੀ ਕਿਰਪਾ ਨਾਲ ਜਪ। ਤੇ ਕਹਿੰਦੇ ਸਭ ਅਰਥਾ, ਅਰਥਾ ਦਾ ਅਰਥ ਹੈ ਪਦਾਰਥ, ਸਾਰੇ ਪਦਾਰਥ ਤੇਰੇ ਪਿੱਛੇ ਦੌੜੇ ਫਿਰਨਗੇ, ਦੁਨੀਆਂ ਭਰ ਦੀ ਦੌਲਤ ਪਿੱਛੇ ਦੌੜੀ ਫਿਰਦੀ ਜਦੋਂ ਕੋਈ ਨਾਮ ਜਪਦਾ ਹੈ।
ਗੁਰਪੂਰੈ ਹਰ ਨਾਮ ਦੁਰੜਾਇਆ,
ਇਹ ਪਰ ਇਹ ਨਾਮ ਹੈ ਨਾ ਜਿਹੜਾ, ਇਹ ਕਿਸੇ ਅਧੂਰਿਆਂ ਦੇ ਪਿੱਛੇ ਨਾ ਤੁਰਿਆ ਫਿਰੀ, ਛੋਟੀਆਂ ਜਿਹੀਆਂ ਚੀਜ਼ਾਂ ਦੇ ਸਤਸੰਗ ਜੀ ਲਾਲਚ ਵਸ ਹੋ ਕੇ ਕਦੇ ਕਿਸੇ ਦੇ ਪਿੱਛੇ, ਕਦੇ ਕਿਸੇ ਦਾ ਚੇਲਾ ਬਣ ਜਾਣਾ, ਮੈਨੂੰ ਉਹਨੇ ਨਾਮ ਦੇ ਦਿੱਤਾ, ਨਾ ਇਹ ਨਾਮ ਪੂਰੇ ਗੁਰੂ ਤੋਂ ਲੈਣਾ ਤੇ ਪੂਰਾ ਗੁਰੂ ਕੌਣ ਹੈ? ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਗੁਰ ਅਵਤਾਰ। ਸਭ ਤੋਂ ਪੂਰਨ ਗੁਰੂ ਗੁਰੂ ਨਾਨਕ ਸਾਹਿਬ। ਗੁਰੂ ਨਾਨਕ ਸਾਹਿਬ ਦੀ ਜੋਤ ਦਸਮੇਸ਼ ਪਿਤਾ ਵਾਜਾਂ ਵਾਲੇ ਪਾਤਸ਼ਾਹ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੀ ਜੋਤ ਆਪਣੀ ਕਲਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰੱਖ ਕੇ ਵਚਨ ਕੀਤਾ, ਆ ਗਿਆ ਭਾਈ ਅਕਾਲ ਕੀ ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਸਾਹਿਬ ਜੋਤ ਗੁਰੂ ਗ੍ਰੰਥ ਸਾਹਿਬ ਵਿੱਚ ਔਰ ਜੁਗਤ ਪੰਜਾਂ ਪਿਆਰਿਆਂ ਵਿੱਚ ਪੰਥ ਵਿੱਚ ਰੱਖ ਦਿੱਤੀ। ਪੰਜ ਪਿਆਰੇ ਗੁਰਮੰਤਰ ਦੇਣ ਦੀ ਸਮਰੱਥਾ ਰੱਖਦੇ, ਪੂਰੇ ਗੁਰੂ ਦੇ ਕੋਲੋਂ ਨਾਮ ਲਓ ਤੇ ਮਹਾਰਾਜ ਕਹਿੰਦੇ ਗੁਰੂ ਪੂਰਾ ਜਦੋਂ ਹਰੇ ਨਾਮ ਦੇਵੇਗਾ ਨਾ ਫਿਰ ਉਹ ਦ੍ਰਿੜ ਹੋ ਜਾਏਗਾ।
ਬਿਨ ਨਾਵੈ ਜੀਵਨ ਬਿਰਥਾ।
ਜਿੰਨਾ ਸਮਾਂ ਗੁਰੂ ਦੇ ਕੋਲੋਂ ਮੰਤਰ ਨਹੀਂ ਨਾ ਲਿਆ, ਗੁਰਮੰਤਰ ਹੀਣਸ ਜੋ ਪ੍ਰਾਣੀ ਤਿਰਗੰਤ ਜਨਮ ਪ੍ਰਸ਼ਟਨ ਹੈ। ਕਹਿੰਦੇ ਜੀਵਨ ਬਿਰਥਾ, ਨਾਮ ਤੋਂ ਬਿਨਾਂ ਤਾਂ ਕਿਸੇ ਅਰਥੇ ਨਹੀਂ, ਕਿਸੇ ਲੇਖੇ ਨਹੀਂ, ਨਿਸ਼ਫਲ ਹੈ ਉਹ ਜੀਵਨ ਜਿਸ ਵਿੱਚ ਨਾਮ ਨਹੀਂ। ਵਿਸ਼ਰਾਮ ਦੇ ਕੇ ਸਤਿਗੁਰੂ ਜੀ ਅਸਥਾਈ ਦੇ ਕੇ ਸਮਝਾ ਰਹੇ ਹਨ,
ਬਿਨ ਗੁਰ ਮੂਡ ਪਏ ਹੈ ਮਨ ਮੁਖ।
ਗੁਰੂ ਤੋਂ ਟੁੱਟੇ ਹੋਏ ਬੰਦੇ ਤਾਂ ਮੂਡ ਹਨ, ਉਹਨਾਂ ਦੀ ਸੁਰਤੀ ਬਿਰਤੀ ਕੰਮ ਨਹੀਂ ਕਰਦੀ, ਉਹ ਗੁਰੂ ਤੋਂ ਮਨਮੁਖ ਹਨ।
ਤੇ ਮੋਹ ਮਾਇਆ ਨਿਤ ਫਥ।
ਇਹਦਾ ਨੁਕਸਾਨ ਇਹ ਹੋਏਗਾ ਕਿ ਸਾਰੀ ਜ਼ਿੰਦਗੀ ਮੋਹ ਵਿੱਚ ਔਰ ਮਾਇਆ ਵਿੱਚ ਹੀ ਫਸੇ ਰਹਿਣਗੇ, ਮਾਇਆ ਦੇ ਮੋਹ ਵਿੱਚ ਫਸੇ ਰਹਿਣਗੇ। ਉਹਨਾਂ ਨੂੰ ਕਦੇ ਸਤਸੰਗ ਜੀ ਗੁਰ ਸ਼ਬਦ ਦੀ ਗਿਆਤ, ਕਦੇ ਨਾਮ ਦੀ ਸੋਝੀ ਨਹੀਂ ਹੋਣੀ।
ਤਿੰਨ ਸਾਧੂ ਚਰਨ ਨਾ ਸੇਵੇ ਕਬ ਹੋ।
ਕਹਿੰਦੇ ਪੂਰਨ ਸਾਧੂ ਰੂਪ ਪੂਰਨ ਗੁਰੂ ਦੇ ਚਰਨ ਕਦੇ ਸੇਵੇ ਨਹੀਂ, ਕਦੇ ਪੂਜਨ ਨਹੀਂ ਕੀਤੇ, ਕਦੇ ਗੁਰੂ ਦੀ ਸੇਵਾ ਨਹੀਂ ਕੀਤੀ ਇਹਨਾਂ ਮਨਮੁਖਾਂ ਨੇ।
ਤਿੰਨ ਸਭ ਜਨਮ ਅਕਥ।
ਕਹਿੰਦੇ ਇਹਨਾਂ ਦਾ ਤਾਂ ਫਿਰ ਸਾਰੇ ਹੀ ਜਨਮ ਅਕਾਰਥ ਚਲਾ ਜਾਏਗਾ, ਕਿਸੇ ਕੰਮ ਨਹੀਂ। ਜੇ ਕੋਈ ਸਾਧ ਸੰਗਤ ਰੁੱਖ ਬੀਜੀਏ ਉਹਨੂੰ ਫਲਣਾ ਲੱਗੇ ਤੇ ਕਿੰਨੀ ਨਮੋਸ਼ੀ ਹੁੰਦੀ ਹੈ। ਗੁਰੂ ਜੀ ਕਹਿੰਦੇ ਇੰਨਾ ਕੀਮਤੀ ਜੀਵਨ ਮਿਲਿਆ, ਪਰ ਮਹਾਰਾਜ ਕਹਿੰਦੇ ਨਾਮ ਤੋਂ ਬਿਨਾਂ ਅਕਾਰਥ ਹੀ ਚਲਾ ਗਿਆ।
ਜਿਨ ਸਾਧੂ ਚਰਨ ਸਾਧ ਭਗ ਸੇਵੇ।
ਉਹ ਭਾਈ ਗੁਰਮੁਖੋ, ਜਿਸਨੇ ਸਾਧ ਸ੍ਰੇਸ਼ਟ ਸਤਿਗੁਰੂ ਦੇ ਜਾਂ ਸ੍ਰੇਸ਼ਟ ਸੰਤ ਜਨਾਂ ਦੇ ਚਰਨ ਸੇਵੇ, ਸੇਵਾ ਕੀਤੀ ਗੁਰਮੁਖਾਂ ਦੀ,
ਤਿੰਨ ਸਫਲ ਉਹ ਜਨਮ ਸਨਾਥ।
ਉਹ ਨਿਮਾਣੇ ਨਹੀਂ, ਉਹ ਨਿਤਾਣੇ ਨਹੀਂ, ਉਹ ਸਨਾਥ ਸਹਿਤ ਨਾਥ ਵਾਲੇ ਹੋ ਗਏ, ਮਾਲਕ ਵਾਲੇ ਹੋ ਗਏ। ਤੇ ਕਹਿੰਦੇ ਜਿਨ੍ਹਾਂ ਨੂੰ ਮਾਲਕ ਮਿਲ ਗਿਆ ਨਾ ਪੂਰਾ ਗੁਰੂ, ਤੇ ਕਹਿੰਦੇ ਉਹਨਾਂ ਦੀ ਕਲਿਆਣ ਹੋ ਜਾਏਗੀ, ਸਨਾਥਾ ਦਾ ਅਰਥ ਬਣ ਜਾਏਗਾ ਉਹਨਾਂ ਦੀ ਕਲਿਆਣ ਹੋ ਜਾਵੇਗੀ।
ਮੋਕੋ ਕੀਜੈ ਦਾਸ ਦਾਸ ਦਾਸਨ ਕੋ।
ਫਿਰ ਬੇਨਤੀ ਕਰ ਰਹੇ, ਕਹਿੰਦੇ ਅਰਦਾਸ ਬੇਨਤੀ ਕਰੋ, ਹੇ ਵਾਹਿਗੁਰੂ ਜੀ ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲਓ, ਮਨ ਕਰਕੇ ਵਚਨਾਂ ਕਰਕੇ ਕਰਮਾਂ ਕਰਕੇ ਜਿਹੜੇ ਤੁਹਾਡੇ ਦਾਸ ਹਨ ਸਾਨੂੰ ਵੀ ਉਹਨਾਂ ਦੇ ਦਾਸ ਬਣਾ ਲਓ।
ਹਰ ਦਇਆ ਧਾਰ ਜਗੰ ਨਾਥ।
ਹੇ ਜਗਤ ਦੇ ਨਾਥ, ਹੇ ਜਗਤ ਦੇ ਮਾਲਕ, ਹੇ ਸਤਿਗੁਰੂ ਗੁਰੂ ਨਾਨਕ ਸਾਹਿਬ, ਹੇ ਅਕਾਲ ਪੁਰਖ ਅੰਤਰਜਾਮੀ ਜੀਓ, ਹੇ ਗੁਰੂ ਗੋਬਿੰਦ ਸਿੰਘ ਸਾਹਿਬ, ਹੇ ਗੁਰੂ ਗ੍ਰੰਥ ਸਾਹਿਬ, ਹੇ ਜਗਤ ਦੇ ਨਾਥ, ਸਾਡੇ ਤੇ ਤਰਸ ਕਰੋ, ਸਾਡੇ ਤੇ ਦਇਆ ਕਰੋ। ਹੇ ਗੁਰੂ ਹਰਗੋਬਿੰਦ ਸਾਹਿਬ ਜੀ, ਗੁਰੂ ਹਰ ਰਾਏ ਸਾਹਿਬ ਕਿਰਪਾ ਕਰੋ, ਜਿਵੇਂ ਤੁਸੀਂ ਦਇਆ ਦੇ ਸਾਗਰੋਂ ਸਾਡੇ ਤੇ ਵੀ ਤਰਸ ਦਇਆ ਕਰੋ।
ਹਮ ਅੰਧਲੇ ਗਿਆਨਹੀਨ ਅਗਿਆਨੀ।
ਮਹਾਰਾਜ ਸਾਡੇ ਕੋਲ ਸੁਰਤ ਦੇ ਵਿੱਚ ਗਿਆਨ ਰੂਪੀ ਨੇਤਰ ਹੈ ਨਹੀਂ, ਗਿਆਨ ਤੋਂ ਹੀਣੇ ਹਾਂ, ਅਗਿਆਨੀ ਹਾਂ।
ਕਿਉਂ ਚੱਲ ਹੈ ਮਾਰਗ ਪੰਥ।
ਤੁਹਾਡੇ ਸੱਚ ਦੇ ਧਰਮ ਦੇ ਨਾਮ ਜਪਣ ਵਾਲੇ ਮਾਰਗ ਉੱਤੇ ਕਿਵੇਂ ਚੱਲੀਏ, ਗਿਆਨ ਦੇ ਉੱਤੇ ਕਿਵੇਂ ਚੱਲੀਏ? ਅਸੀਂ ਤੇ ਅੰਨੇ ਹਾਂ, ਸਾਡੀ ਸੁਰਤੀ ਬਿਰਤੀ ਕੰਮ ਨਹੀਂ ਕਰਦੀ ਹੈ।
ਹਮ ਅੰਧਲੇ ਕੋ ਗੁਰ ਅੰਚਲ ਦੀਜੈ।
ਬੇਨਤੀ ਕਰ ਰਹੇ ਹੈ ਸਤਿਗੁਰੂ, ਅਸੀਂ ਅੰਨੇ ਹਾਂ, ਸਾਡੇ ਅੰਦਰਲੇ ਨੇਤਰ ਨਹੀਂ ਖੁੱਲੇ, ਬਾਹਰਲੇ ਤਾਂ ਭਾਵੇਂ ਦੂਰ ਤੱਕ ਵੇਖਦੇ ਪਰ ਅੰਦਰਲੇ ਨੇਤਰ ਬੰਦ ਹਨ, ਸਾਡੇ ਮਨ ਦੇ ਨੇਤਰ ਬੰਦ ਹੋ ਚੁੱਕੇ, ਅਸੀਂ ਅੰਨੇ ਹਾਂ। ਹਮ ਅੰਧਲੇ ਕਹੋ ਗੁਰ ਅੰਚਲ ਦੀਜੈ, महाराज अपना उपदेश रूपी पला, अपनी संगत रूपी पला, अपना नाम रूप पला, बाणी दा हरेक शब्द गुरु दा पला है। महाराज जिवें तुसी ग्वालियर दे किले विच हे छेवें पातशाह राजयां नूं पला फड़ा के आजाद करवाया सी, सानू भी अपने उपदेश रूपी पला फड़ा दियो।
जन नानक चलहे मिलंथा,
ताकि असी भी आप जी दा पला फड़ के तुहाडे मार्ग ते चलीए, जिस मार्ग दे उत्ते चल के मिलंथा तुहाडे नाल मेल हो जाए, जिस मार्ग उत्ते चल के आप जी दी प्राप्ति आप जी दी खुशी हो जाए, और इस मनुखा जीवन दा प्रयोजन प्राप्त हो जाए, ते साडे लोक सुखीए ते परलोक सुहेले हो जावन। ए गुरु साहब ने बख्शिश कीती जी, इत्थे शब्द दी संपूर्णता, समय दी समाप्ति। सतगुरु गुरु रामदास साहब महाराज जी दा कोटान कोट शुकराना, गुरु हरगोबिंद साहब महाराज जी दा मीरी पीरी दे मालक सतगुरु जी दे प्रकाश पुरब उत्ते संगतां नूं मुबारकां, सतगुरु जी दा शुकराना, समुचियां संगतां दा, श्रोमणी गुरुद्वारा प्रबंधक कमेटी, माणयोग सिंह साहिबान सभनां दा कोटान कोट धन्नवाद। आखरी पंक्तियां पढ़ के समाप्ति करिए जी।
हम अंधले ज्ञानहीन अज्ञानी, क्यों चाल है मार्ग पंथा, हम अंधले को गुर अंचल दीजे, जन नानक चल है मिलंथा। वाहिगुरु जी का खालसा, वाहिगुरु जी की फतेह।